वो कामनायो जो नर दुख में दुख नहीं माने जो नर दुख में दुख नहीं माने जो नर दुख में नहीं माने जो नर दुख में दुख 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 नहीं माने दुख में दुख नहीं माने दुख में दुख नहीं माने जो नर दुख में दुख नहीं माने जो नर दुख दुख नहीं माने जो नर दुख में दुख नहीं माने जो नर दुख में दुख नहीं माने सुख सने यार ते नहीं जाते
सुख सने हार ते नहीं जाते
सुख सने यार ते नहीं
अब मानना
ਆਸ ਸੋਗ ਤੇ ਹਰ ਇੱਕ ਸੋਗ ਤੇ ਰਹਿਣ ਯਾਰ
ਹਰ ਇੱਕ ਸੋਗ ਤੇ ਰਹਿਣ ਯਾਰ
ਮਾਹੇ ਮਾਂ ਅਪਮਾਨ ਦੁੱਖ ਨਹੀਂ ਮਾਨ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨ
ਦੁੱਖ ਮੈਂ ਦੁੱਖ ਨਹੀਂ ਮਾਨ
ਦੁੱਖ ਮੈਂ ਦੁੱਖ ਨਹੀਂ ਮਾਨ
ਜੋ ਨਰ ਦੁੱਖ ਦੁੱਖ ਨਹੀਂ ਮਾਨ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨ
ਜੀ ਆਸਾ ਮਨ ਸਗਲ ਤਿਆਗ
ਮਨ ਸਗਲ ਤਿਆਗ
ਹੋ ਆਸਾ ਮਨ ਸਗਲ ਤਿਆਗ
ਆਸਾ ਮਨ ਸਗਲ ਤਿਆਗ
ਜਗ ਦੁੱਖ ਮੈਂ ਦੁੱਖ ਨਹੀਂ ਮਾਨ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨ
ਦੁੱਖ ਮੈਂ ਦੁੱਖ ਨਹੀਂ ਮਾਨ ਦੁੱਖ ਮੈਂ ਦੁੱਖ ਨਹੀਂ ਦੁੱਖ ਮੈਂ ਦੁੱਖ ਨਹੀਂ ਮਾਨ
ਜੋ ਨਰ ਦੁੱਖ ਮੈਂ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨ
ਸਗਲ ਤਿਆਗ ਜਗ ਤੇ ਰਹਿ ਨਿਰਾਸਾ ਜਗ ਤੇ ਰਹਿ ਨਿਰਾਸਾ
ਵਾਹਿਗੁਰੂ
ਕਾਮ ਕ੍ਰੋਧ ਜਿਹੇ ਪਰਸੈ ਨਾਗਿਨ
ਵਾਹਿਗੁਰੂ ਵਾਹਿਗੁਰੂ
देह काट ब्राह्म निवासा गोर कृपा जेह नर को कीनी गोर कृपा जेह नर को कीनी देह जुगत पछानी तेहे एह जुगत पछानी नानक नीन पायो गोविंद स्यो नानक नीन पायो नीन पायो नानक लीन पायो गोविंद सियो ज्यों पानी संग पानी ज्यों पानी संग पानी
सुख सनेह आर मैं नहीं जा सुख सने है यार तैं नहीं जाने सुख सने है यार तैं नहीं जाने कंठन माती दुख नहीं माने जो नर दुख में दुख नहीं माने दुख में दुख नहीं माने दुख में दुख नहीं माने जो नर 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 दुख में दुख नहीं माने
स्वाव जी जो कि साहबजादे वड्डे साहबजादे ते छोटे साहबजादे माता गुजर कौर अते चमकौर दी गड़ी दे समूह शहीद सिंघां दी याद विच जो गुरद्वारा परमेश्वर द्वार साहब तो समागम उलीकिया गया अज दूसरे दिन आप इंटरनेट के माध्यम राही लाइव जुड़ मिलकर बैठे हैं। सो आओ जिन्ना समा भाई साहब नहीं पहुंचते जिहड़ा भाई गुरप्रीत सिंह जी ने सोरठ राग विच धन गुरु तेग बहादुर पातशाह जी का उच्चारण किया है बचन पढ़िया है आओ इहदी विचार नाल जुड़िए फतेह नाल सांझ पाओ प्यार सहित आखो जी वाहिगुरु जी का खालसा वाहिगुरु जी की फतेह। जदों इह शब्द पढ़दे आ समझदे आ ते उस वेले इस गल दी समझ आउंदी है। पहली गल ते इह साडा सिखां दा जिहड़ा गुरु है उह ज्ञान है। बहुत बार बेनती बहुत बार कीती है उस देह दा सत्कार है जिस देह राही ए ज्ञान मिलिया अकल मिली ਵੇਖਿਓ ਬੱਚੇ ਜਿਹੜੇ ਹੈ ਉਸ ਟੀਚਰ ਦਾ ਵੀ ਸਤਿਕਾਰ ਕਰਦੇ, ਜਿਹੜਾ ਟੀਚਰ ਉਹਨਾਂ ਨੂੰ ਗਿਆਨ ਦਿੰਦਾ, ਅਕਲ ਦਿੰਦਾ, ਮਤ ਦਿੰਦਾ। ਉਸ ਦੇਹ ਦਾ ਸਤਿਕਾਰ ਹੈ ਜਿਸ ਦੇਹ ਰਾਹੀਂ ਸਾਨੂੰ ਗਿਆਨ ਮਿਲਿਆ, ਅਕਲ ਆਈ, ਮਤ ਮਿਲੀ। ਉਸ ਗ੍ਰੰਥ ਦਾ ਵੀ ਸਤਿਕਾਰ ਹੈ ਜਿਸ ਗ੍ਰੰਥ ਰਾਹੀਂ ਇਹ ਸੋਹਣਾ ਗਿਆਨ ਜਿਹੜਾ, ਅਕਲ ਵਾਲੀਆਂ ਗੱਲਾਂ ਜਿਹੜੀਆਂ, ਸਮਝ ਵਾਲੀਆਂ ਗੱਲਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ। ਪਹਿਲੀ ਗੱਲ ਤੇ ਸਾਡੀ ਇਹ ਸਪਸ਼ਟ ਹੋਣੀ ਚਾਹੀਦੀ ਹੈ ਵੀ ਸਾਡਾ ਸਿੱਖਾਂ ਦਾ ਜਿਹੜਾ ਗੁਰੂ ਹੈ ਉਹ ਗਿਆਨ ਹੈ। ਅੱਜ ਤੋਂ ਹੀ ਨਹੀਂ, ਮੁੱਢ ਤੋਂ ਹੀ। ਜੇ ਆਪਾਂ ਇਹ ਕਹੀਏ ਇਸ ਲਹਿਰ ਦੇ ਜਿਹੜੇ ਆਗੂ ਸੀ ਉਹਨਾਂ ਨੇ ਵੀ ਕਦੇ ਆਪਣੇ ਆਪ ਨਾਲ ਨਹੀਂ ਜੋੜਿਆ, ਹਮੇਸ਼ਾ ਜ਼ੋਰ ਇਸ ਗੱਲ ਦਾ ਰਿਹਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਰਾਨ, ਇਸ ਗੱਲ ਦਾ ਜ਼ੋਰ ਰਿਹਾ। ਜਦੋਂ ਅਸੀਂ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਗੁਰੂ ਸਵੀਕਾਰ ਕਰਾਂਗੇ, ਗੁਰੂ ਦਾ ਮਤਲਬ ਹੁੰਦਾ ਜਿਹਦੇ ਤੋਂ ਸਾਨੂੰ ਗਾਈਡਨੈਸ ਮਿਲਦੀ ਹੋਵੇ, ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਅਗਵਾਈ ਕਰਦਾ ਹੋਵੇ। ਹੁਣ ਪਾਤਸ਼ਾਹ ਕਹਿੰਦੇ ਹੈ, ਤੁਸੀਂ ਵੇਖਿਓ ਇੱਥੇ ਹਰ ਚੀਜ਼ ਦਾ ਆਪੋ ਆਪਣੀ ਆਊਟਪੁੱਟ ਹੈ, ਹਰ ਚੀਜ਼ ਦੀ ਆਪੋ ਆਪਣੀ ਆਊਟਪੁੱਟ ਹੈ। ਹੁਣ ਇਹ ਜਿਹੜਾ ਸ਼ਬਦ ਹੈ, ਇਸ ਸ਼ਬਦ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਹੈ ਉਹ ਗਿਆਨ ਦੀ ਆਊਟਪੁੱਟ ਸਾਨੂੰ ਦੇ ਰਹੇ ਵੀ ਗਿਆਨ ਨਾਲ ਮਿਲਦਾ ਕੀ ਹੈ, ਗਿਆਨ ਦੀ ਆਊਟਪੁੱਟ ਕੀ ਹੈ। ਜੇ ਅਸੀਂ ਗਿਆਨ ਤੱਕ ਪਹੁੰਚਾਂਗੇ, ਗਿਆਨ ਤੱਕ ਸਾਡੀ ਸੁਰਤ ਜਾਏਗੀ, ਸ਼ਬਦ ਨਾਲ ਸਾਡੀ ਸੁਰਤ ਜੁੜੇਗੀ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਉਸ ਵੇਲੇ ਹੁਣ ਗਿਆਨ ਗੁਰੂ ਜੀ ਜਿਹੜੇ ਹੈ ਉਹ ਸਾਨੂੰ ਬਖਸ਼ਿਸ਼, ਆਪਾਂ ਧਾਰਮਿਕ ਬੋਲੀ ਵਿੱਚ ਬਖਸ਼ਿਸ਼ ਸ਼ਬਦ ਕਹਿ ਦਿੰਦੇ ਹਾਂ, ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਗਿਆਨ ਦੀ ਆਊਟਪੁੱਟ ਕੀ ਹੈ। ਤੇ ਆ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਇੱਕ ਵਾਰੀ ਵੇਖਿਓ ਧਿਆਨ ਨਾਲ। ਸਹਿ ਪਾਤਸ਼ਾਹ ਕਹਿੰਦੇ ਆ ਗੁਰ ਕਿਰਪਾ ਜਿਹੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ। ਪਹਿਲੀ ਗੱਲ ਤੇ ਇਹ ਹੈ ਮੇਰੇ ਵਰਗੇ ਪਖੰਡੀਆਂ ਨੇ, ਜਾਂ ਤੇ ਹੋ ਸਕਦਾ ਵੀ ਆਪ ਮੂਰਖ ਹੈ, ਜਾਂ ਫਿਰ ਇਹ ਹੋਏਗਾ ਵੀ ਆਪ ਨੂੰ ਸੱਚਾਈ ਤੇ ਪਤਾ ਹੈ ਪਰ ਜਾਣ ਬੁੱਝ ਕੇ ਲੋਕਾਂ ਨੂੰ ਸਮਾਜ ਨੂੰ ਮੂਰਖ ਬਣਾ ਕੇ ਰੱਖਣਾ ਚਾਹੁੰਦੇ ਹੈ। ਮੇਰੇ ਵਰਗਿਆਂ ਨੇ ਜੁਗਤੀਆਂ ਦੇ ਅਰਥ ਜਿਹੜੇ ਹੈ ਉਹ ਆਪਣੇ ਹਿਸਾਬ ਨਾਲ ਕੀਤੇ। ਇੱਥੇ ਲੋਕਾਂ ਨੇ ਮਿੱਟੀ ਦੀਆਂ ਗੋਲੀਆਂ ਖਵਾ ਕੇ ਬੱਚਾ ਪੈਦਾ ਕਰਨਾ ਵੀ ਜੁਗਤੀ ਪੇਸ਼ ਕੀਤੀ ਵੀ ਆ ਗੁਰੂ ਦੀ ਬਖਸ਼ਿਸ਼ ਹੈ। ਇੱਥੇ ਲੋਕਾਂ ਨੇ ਝੋਲੀਆਂ ਦੇ ਵਿੱਚ ਫਲ ਪਾ ਕੇ ਲੋਕ ਪਾਉਂਦੇ ਹੈ, ਝੋਲੀਆਂ ਦੇ ਵਿੱਚ ਫਲ ਪਵਾ ਕੇ ਵੀ ਇਹ ਪੇਸ਼ ਕੀਤਾ ਜੀ ਇਹ ਜੁਗਤੀ ਹੈ, ਇਹ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ। ਤੇ ਉਸ ਵੇਲੇ ਸਵਾਲ ਮਾਇੰਡ ਵਿੱਚ ਪੈਦਾ ਹੁੰਦਾ ਵੀ ਜੇ ਝੋਲੀ ਦੇ ਵਿੱਚ ਫਲ ਪਾਇਆ ਇਹ ਜੁਗਤੀ ਹੁੰਦੀ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦੀ ਭੈਣ ਬੇਬੇ ਨਾਨਕੀ ਜਿਹੜੀ ਹੈ ਉਹ ਤੇ ਬੇਔਲਾਦ ਸੰਸਾਰ ਵਿੱਚ ਰਹੀ ਤੇ ਬੇਔਲਾਦ ਚਲੀ ਗਈ, ਕੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲ ਇਹ ਜੁਗਤੀ ਨਹੀਂ ਸੀ। ਇਸ ਕਰਕੇ ਗਿਆਨ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਉਹ ਇਹ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨਹਿ ਉਸਤਤ ਜਾਕੇ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਹੀ ਮਾਨ ਅਪਮਾਨਾ। ਆ ਜੁਗਤੀਆਂ ਗਿਆਨ ਗੁਰੂ ਦੀ ਕਿਰਪਾ ਨਾਲ ਮਿਲਦੀਆਂ ਨੇ।
ਸੁੱਖ ਸਨੇਹ ਆਰ ਭੈ ਨਹੀਂ ਜਾਕੇ, ਸੁੱਖ ਸਨੇਹ ਸੁਖ ਸੁਨੇਹ ਯਾਰ ਤੈ ਨਹੀਂ ਜਾਣੇ, ਕੰਚਨ ਮਾਟੀ ਮਾਨ ਜੋ ਨਾਰੂ ਦੁੱਖ ਮੈਂ ਦੁੱਖ ਨਹੀਂ ਮਾਣੇ ਜੋ ਨਾਰੂ ਦੁੱਖ ਮੈਂ ਦੁੱਖ ਨਹੀਂ ਮਾਣੇ 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 ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ ਜੋ ਨਰ ਦੁੱਖ ਮੈਂ ਦੁੱਖ ਨਹੀਂ
ਨਾਲ ਜ਼ਿੰਦਗੀ ਜਿਉਣ ਦੀ ਜੁਗਤੀ ਹੁੰਦੀ ਹੈ ਤੇ ਜਿਹਨੂੰ ਜ਼ਿੰਦਗੀ ਜਿਉਣੀ ਆ ਗਈ ਉਹਨੇ ਆਪੇ ਸਭ ਕੁਛ ਸੈੱਟ ਕਰ ਲੈਣਾ। ਸੋ ਆਓ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਆ, ਜਿਹੜੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਲਾਈਵ ਸੁਣ ਰਹੇ ਆ, ਰਹਿੰਦਾ ਸਮਾਂ ਭਾਈ ਸਾਹਿਬ ਤੋਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੇ ਵਿਚਾਰ ਨਾਲ ਲਾਹ ਪ੍ਰਾਪਤ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਸਗਲ ਬਨਸਪਤ ਮਾਹੇ ਬੈਸੰਤਰ ਸਗਲ ਦੂਧ ਮੈਂ ਕੀਆ। ਊਚ ਨੀਚ ਮਹਿਜੂਤ ਸਵਾਣੀ ਕਟ ਕਟ ਮਾਧੋ ਜੀਆ। ਆਓ ਰਲ ਮਿਲ ਕੇ ਘਰਾਂ ਵਿੱਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹਾਂ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਵੱਡੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 2 ਦਿਨ ਚੱਲ ਰਹੇ ਹਨ। ਉਹਦੇ ਸੰਬੰਧ ਵਿੱਚ ਵੱਖ ਵੱਖ ਥਾਵਾਂ ਤੋਂ ਪ੍ਰੋਗਰਾਮ ਹੋ ਰਹੇ ਨੇ। ਪਰਮੇਸ਼ਵਰ ਦੁਆਰ ਸਾਹਿਬ ਵਿੱਚ ਵੀ 4-5 ਦਿਨ ਦਾ ਪ੍ਰੋਗਰਾਮ ਉਲੀਕਿਆ ਸੀ। ਕੱਲ ਕਿਸੇ ਜ਼ਰੂਰੀ ਰਜੇਵੇ ਕਾਰਨ ਪ੍ਰੋਗਰਾਮ ਨਹੀਂ ਹੋ ਸਕਿਆ। ਅੱਜ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਇਕਾਗਰਚਿਤ ਹੋ ਕੇ ਘਰਾਂ ਵਿੱਚ ਬੈਠ ਕੇ ਸੰਗਤ ਆਨੰਦ ਮਾਣ ਸਕਦੀ ਹੈ। ਟਕਾਰ ਨਾਲ ਬੈਠ ਕੇ ਸੁਣਨ, ਸਮਝਣ ਅਤੇ ਵਿਚਾਰਨ ਦੀ ਖੇਚਲ ਕਰੀਏ। ਲਾਭ ਤਾਂ ਇਹ ਹੁੰਦਾ ਹੈ ਅਗਰ ਅਸੀਂ ਇਦਾਂ ਦੀ ਦ੍ਰਿੜਤਾ ਸਾਹਿਬਜ਼ਾਦਿਆਂ ਦੀ ਸਿਦਕ ਭਰੋਸੇ ਵੱਲ ਵੇਖ ਕੇ ਖੁਦ ਸਿਦਕਵਾਨ ਬਣੀਏ, ਸਮਝਦਾਰ ਬਣੀਏ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖੀਏ। ਆਓ ਪਹਿਲਾਂ ਸ਼ਬਦ ਪੜ੍ਹਦੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ, ਉਸ ਤੋਂ ਬਾਅਦ ਫਿਰ ਵਿਚਾਰ ਕਰਦੇ।
ਮਹਿਲ ਮੈਂ ਬੈਠੇ ਮਹਿਲ ਮੈਂ ਬੈਠੇ ਅਗਮ ਅਪਾਰ। ਮਹਿਲ ਮੈਂ ਬੈਠੇ ਅਗਮ ਅਪਾਰ। ਮਹਿਲ ਮੈਂ ਬੈਠੇ ਅਗਮ ਮਹਿਲ ਮੈਂ ਬੈਠੇ ਅਗਮ ਅਪਾਰ। ਮਹਿਲ ਮੈਂ ਬੈਠੇ ਅਗਮ ਅਪਾਰ। ਮਹਿਲ ਮੈਂ ਬੈਠੇ ਅਗਮ ਪੀਤਰ ਅੰਮ੍ਰਿਤ ਸੋਈ ਜਨ ਪਾਰ। ਆਵੇ ਪੀਤਲ ਅੰਮ੍ਰਿਤ ਸੋਈ ਜਨ ਪਾਵੇ ਪੀਤਲ ਅੰਮ੍ਰਿਤ ਸੋਈ ਜਨ ਪਾਵੇ ਪੀਤਲ ਅੰਮ੍ਰਿਤ ਸੋਈ ਜਨ ਪਾਵੇ ਜਿਸ ਗੁਰ ਕਾ ਸ਼ਬਦ ਰਤਨ ਅਚਾਰ ਇਸ ਗੁਰ ਕਾ ਸ਼ਬਦ ਰਤਨ ਅਚਾਰ ਇਸ ਗੁਰ ਕਾ ਸ਼ਬਦ ਰਤਨ ਅਚਾਰ ਇਸ ਗੁਰ ਕਾ ਸ਼ਬਦ ਰਤਨ ਮਹਿਲ ਮਹਿਲ ਬੈਠੇ ਅਬ ਸੁਪਾ ਮਹਿਲ ਮਹਿਲ ਬੈਠੇ ਅਬ ਸੁਪਾ ਮਹਿਲ ਮਹਿਲ ਬੈਠੇ ਅਬ ਸੁਪਾ
ਅਬਾਰ ਮਹਿਲ ਮਹਿਲ ਬੈਠੇ I'm ਘਟ 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 ਤੂੰ ਤੂੰ ਮੋਹਨਾ ਤੂੰ ਤੂੰ ਮੋਹਨਾ ਤੂੰ ਮੋਹਨਾ ਤੂੰ ਤੂੰ ਮੋਹਨਾ ਤੂੰ ਤੂੰ ਮੋਹਨਾ ਤੂੰ ਤੂੰ ਮੋਹਨਾ ਤੂੰ ਤੂੰ ਮੋਹਨਾ
ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਜਿਹੜੇ ਥੋੜੇ ਬਹੁਤ ਸੱਜਣ ਵੀ ਆਏ ਹੈ ਮੈਂ ਫਿਰ ਦੁਆਰਾ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਥੋੜੇ ਬਹੁਤ ਵੀਰ ਆਏ ਆ ਨਾ, ਤੁਸੀਂ ਅੱਗੇ ਨੂੰ ਬੈਠ ਜਾਓ, ਇੱਥੇ ਕੁ ਬੈਠ ਜਾਓ, ਇਹਨੂੰ ਠੀਕ ਕਰੀਏ, ਹੋ ਜਾਣਾ ਠੀਕ ਬਈ। ਹਾਂਜੀ, ਥੋੜੀ ਜੀ ਆਪਾਂ ਜਗ੍ਹਾ ਚੇਂਜ ਕਰਨ ਕਰਕੇ ਵੀ ਸ਼ਾਇਦ ਹੋ ਜਾਂਦਾ ਨਾ, ਕਿ ਉਧਰਲੇ ਪਾਸੇ ਦਰਬਾਰ ਸਾਹਿਬ ਵਿੱਚ ਸੈਟਿੰਗ ਹੋਈ ਹੋਈ ਸੀ, ਨਵੇਂ ਥਾਂ ਉੱਤੇ ਜਦੋਂ ਆਪਾਂ ਸਾਰਾ ਸਿਸਟਮ ਦੁਬਾਰਾ ਫਿੱਟ ਕਰਦੇ ਹਾਂ ਤਾਂ ਥੋੜੀ ਬਹੁਤ ਪ੍ਰੋਬਲਮ ਆ ਹੀ ਜਾਂਦੀ ਹੈ, ਪਰ ਆਪਾਂ ਕੋਸ਼ਿਸ਼ ਕਰੀਏ ਕਿ ਟਿਕਾ ਬਣਾ ਕੇ ਥੋੜਾ ਚਿਰ ਸੁਣਨ ਸਮਝਣ ਵਿਚਾਰਨ ਦੀ ਕੋਸ਼ਿਸ਼ ਕਰੀਏ, ਇਕਾਗਰ ਚਿਤ ਹੋ ਕੇ ਬੈਠੀਏ। ਥੋੜਾ ਜਿਹਾ ਸੈਟਿੰਗ ਕਰਨ ਤੇ ਟਾਈਮ ਲੱਗ ਜਾਂਦਾ, ਆਪਾਂ ਕੋਸ਼ਿਸ਼ ਕਰੀਏ। ਇੱਕ ਪਿੱਛੇ ਆਵਾਜ਼ ਬੋਲਣ ਵਾਲਿਆਂ ਦੀ, ਕੌਣ ਨੇ ਬੰਦੇ ਪਿੱਛੇ ਆਪਾਂ ਨਾ ਜੇ ਕਹਿ ਦਿਓ ਟਕਾ ਰੱਖੋ ਕਿ ਆਵਾਜ਼ ਨਾ ਕਰੋ ਜਿਹੜੇ ਵੀ ਬੰਦੇ ਨੇ ਪਿੱਛੇ ਉਹਨਾਂ ਨੂੰ ਕਹੋ ਟਕਾ ਰੱਖੋ ਸੋ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਆ ਅੱਜ 24 ਦਸੰਬਰ ਹੈ ਔਰ ਜਿਹੜੇ ਥੋੜ੍ਹਾ ਬਹੁਤ ਵੀ ਸਿੱਖ ਹਿਸਟਰੀ ਨੂੰ ਇਤਿਹਾਸ ਨੂੰ ਪੜ੍ਹਦੇ ਸਮਝਦੇ ਹਨ ਉਹਨਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਉੱਤੇ ਇਹ ਜਿਹੜਾ ਸਮਾਂ ਸੀ ਇਹ ਜਿਹੜੇ ਦਿਨ ਸੀ ਤਕਰੀਬਨ 20 ਦਸੰਬਰ ਤੋਂ ਲੈ ਕੇ ਤੇ 28 ਦਸੰਬਰ ਤੱਕ ਇਹ ਜਿਹੜਾ 7-8 ਦਿਨ ਦਾ ਸਮਾਂ ਹੈ ਇਹ ਹਫ਼ਤਾ ਜਿਹੜਾ ਨਿਕਲਿਆ ਹੈ ਕਿਸ ਤਰ੍ਹਾਂ ਦਾ ਟਾਈਮ ਸੀ ਕਿਸ ਤਰ੍ਹਾਂ ਦਾ ਸਮਾਂ ਸੀ ਸੋ ਇਸ ਵਿਸ਼ੇ ਤੇ ਵੀ ਆਪਾਂ ਥੋੜ੍ਹੀ ਥੋੜ੍ਹੀ ਗੱਲ ਕਰਦੇ ਹਾਂ ਪਰ ਨਾਲ ਨਾਲ ਅਸੀਂ ਬਹੁਤ ਕੁਛ ਆਪਣੀ ਜ਼ਿੰਦਗੀ ਵਿੱਚ ਸਿੱਖਣਾ ਸਮਝਣਾ ਅਤੇ ਵਿਚਾਰਨਾ ਹੁੰਦਾ ਹੈ ਜਨਰੇਟਰ ਦੀ ਆਵਾਜ਼ ਬਹੁਤ ਆ ਰਹੀ ਹੈ ਆਪਣਾ ਤੇ ਬੰਦ ਹੈ ਸਾਰਾ ਕੁਛ ਫਿਰ ਕਿਸ ਤਰ੍ਹਾਂ ਆ ਰਹੀ ਹੈ ਇੱਧਰ ਲਾਇਆ ਹੋਇਆ ਫਿਰ ਆਵਾਜ਼ ਨਹੀਂ ਸੀ ਨਾ ਆਉਣ ਦੇਣੀ ਤੁਸੀਂ ਇੱਥੇ ਤੱਕ ਆਵਾਜ਼ ਆ ਰਹੀ ਹੈ ਸਰਰ ਸਰਰ ਦੀ ਆਵਾਜ਼ ਆਈ ਜਾਂਦੀ ਫੀਲਿੰਗ ਹੀ ਨਹੀਂ ਬਣਦੀ ਫਿਰ ਜਿਹੜੇ ਆਪਣੇ ਜਨਰੇਟਰ ਨੇ ਉਹ ਨਹੀਂ ਚੱਲ ਸਕਦੇ ਉੱਧਰ ਵੱਡੇ ਨੇ ਜਿਹੜੇ ਫਿਰ ਉਹਨਾਂ ਤੇ ਹੀ ਲਾ ਲੈਣਾ ਸੀ ਸਪੈਸ਼ਲ ਲੋਡ ਨਹੀਂ ਸੀ ਲਾਉਣ ਦੀ ਆਵਾਜ਼ ਬਹੁਤ ਆ ਰਹੀ ਸਟੇਜ ਦੇ ਉੱਤੇ ਕੱਲ ਲੱਗੇ ਹੋਏ ਸੀ ਫਿਰ ਚਾਹੇ ਦੱਸਣਾ ਸੀ ਤੁਸੀਂ ਵੀ ਆਵਾਜ਼ ਆਉਂਦੀ ਸੀ ਥੋੜ੍ਹਾ ਜਿਹਾ ਮੈਂ ਅੱਗੇ ਵੀ ਜਿੱਦਾਂ ਕਿਹਾ ਨਾ ਵੀ ਸੈਟਿੰਗ ਕਰਨ ਤੇ ਨਵੇਂ ਥਾਂ ਦੇ ਉੱਤੇ ਨਾ ਮਾਹੌਲ ਥੋੜ੍ਹਾ ਜਿਹਾ ਬਦਲ ਜਾਂਦਾ ਆਪਾਂ ਥੋੜ੍ਹਾ ਜਿਹਾ ਟਕਾ ਬਣਾ ਕੇ ਮੈਂ ਕੋਸ਼ਿਸ਼ ਕਰਦਾ ਇੱਕ ਆਪਾਂ ਦੁਬਾਰਾ ਪੜ੍ਹਦੇ ਹਾਂ ਫਿਰ ਉਹਨੇ ਨੂੰ ਥੋੜ੍ਹਾ ਜਿਹਾ ਟਕਾ ਬਣਾ
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ ਕੀ ਸਿਫਤਾਂ ਕਰੀਏ ਆਪਣੇ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ 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 ਕੀ ਸਿਫਤਾਂ ਬੋਲੋ ਜਰਾ ਕੀ ਸਿਫਤਾਂ ਕਰੀਏ ਆਪਣੇ ਹੋ ਕੀ ਸਿਫਤਾਂ ਕਰੀਏ ਕੀ ਸਿਫਤਾਂ ਕੀ ਸਿਫਤਾਂ ਕਰੀਏ ਤੇਰੀਆਂ ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ
ਸਿਫਤਾਂ ਕਰੀਏ, ਕੀ 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 ਸਿਫਤਾਂ ਕਰੀਏ,
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਆਪਣੇ ਸਾਹਿਬ ਦੀਆਂ, ਕੀ ਸਿਫਤਾਂ ਕਰੀਏ 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 ਆਪਣੇ ਸਾਹਿਬ ਦੀਆਂ।
ਹੁਣ ਠੀਕ ਲੱਗ ਰਹੀ ਹੈ? ਹਾਂ ਹੁਣ ਠੀਕ ਹੈ। ਲਓ ਵੀ ਹੁਣ ਆਪਾਂ ਥੋੜਾ ਜਿਹਾ ਟਿਕਾ ਬਣਾ ਕੇ ਥੋੜਾ ਚਿਰ ਇਤਿਹਾਸ ਦੀ ਵੀ ਗੱਲ ਕਰਦੇ ਹਾਂ। ਕੁਝ ਦਿਨ ਪਹਿਲਾਂ ਨਾ ਮੈਂ ਗਿਆ ਬਾਹਰ ਤੇ ਡਾਕਟਰ ਨਾਲ ਮੈਂ ਗੱਲਬਾਤ ਕਰਦਾ ਸੀ। ਹੁਣ ਉਹ ਨੇਚਰ ਕੇਅਰ ਵਾਲੇ ਸੀ, ਨੈਚੁਰਲ ਇਲਾਜ ਕਰਦੇ ਆ ਸਿਹਤ ਵਾਸਤੇ, ਤੁਹਾਡਾ ਜਿਹੜਾ ਡੀਟੋਕਸ ਕਰਨ ਵਾਸਤੇ ਆਪਾਂ ਕੋਸ਼ਿਸ਼ ਕਰਦੇ ਹਾਂ। ਤੇ ਡਾਕਟਰ ਸੀ, ਬੀਬੀ ਸੀ, ਕਾਫੀ ਪੜ੍ਹੀ ਲਿਖੀ ਵੀ ਸੀ, ਸਮਝਦਾਰ ਸੀ, ਸਿਆਣੀ ਡਾਕਟਰ ਸੀ, ਪੜ੍ਹੀ ਲਿਖੀ। ਤੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਸੀ, ਸਾਰਾ ਦੱਸ ਰਿਹਾ ਸੀ ਸਿਹਤ ਵਾਸਤੇ ਆ ਆ ਟ੍ਰੀਟਮੈਂਟ ਚਾਹੀਦਾ ਹੈ, ਆ ਆ ਕਰਨਾ ਹੈ। ਉਹਨਾਂ ਨੂੰ ਆਈਡੀਆ ਹੋਇਆ, ਦਸਤਾਰ ਬੰਨੀ ਕਰਕੇ ਜਾਂ ਆਪਾਂ ਸਿੱਧੇ ਕੱਪੜੇ ਪਾਉਂਦੇ ਹਾਂ, ਪੈਂਟ ਸ਼ਰਟ ਨਹੀਂ ਪਾਉਂਦੇ। ਤੇ ਉਹਨੇ ਪੁੱਛਿਆ ਜੀ ਤੁਸੀਂ ਕਰਦੇ ਕੀ ਹੋ? ਤੇ ਚਲੋ ਆਪਾਂ ਦੱਸਣਾ ਹੀ ਹੈ ਸੱਚ ਵੀ, ਆ ਜਿੱਦਾਂ ਕਥਾ ਕੀਰਤਨ ਕਰਦੇ ਹਾਂ ਤੇ ਪ੍ਰਚਾਰ ਕਰਦੇ ਹਾਂ। ਮੈਂ ਉਹਨੂੰ ਸਮਝਾਇਆ ਹਿੰਦੀ ਵਿੱਚ, ਫਿਰ ਉਹਨੇ ਮੈਨੂੰ ਅਗਲੇ ਦਿਨ ਮੈਂ ਫਿਰ ਗਿਆ, ਉਹਦਾ ਮਨ ਕਰਦਾ ਸੀ ਕਿ ਥੋੜੀਆਂ ਜਿਹੀਆਂ ਜਿਵੇਂ ਬੰਦਾ ਗੱਲਾਂ ਕਰੇ ਪੁੱਛੇ। ਉਹਨੇ ਅਗਲੇ ਦਿਨ ਫਿਰ ਥੋੜਾ ਬਹੁਤ ਪੁੱਛਿਆ, ਦੱਸੋ ਜੀ ਆਹ ਕਿਵੇਂ ਹੈ ਜੀ, ਏਦਾਂ ਕਿਵੇਂ, ਥੋੜਾ ਬਹੁਤ ਸਵਾਲ ਕੀਤੇ, ਉਹਦੇ ਬਾਰੇ ਗੱਲਬਾਤ ਕਰਦਾ ਰਿਹਾ। ਇੱਕ ਫਿਰ ਉਹਨੇ ਮੈਨੂੰ ਮੇਰਾ ਜਿਹੜਾ ਘੰਟਾ ਲਾਤਾ, ਪੇਸ਼ੈਂਟ ਬਾਹਰ ਕਾਫੀ ਬੈਠੇ ਸੀ ਪਰ ਉਹਨੇ ਜਿਹੜੀ ਮੇਰੇ ਨਾਲ ਗੱਲ ਕੀਤੀ ਉਹਦਾ ਮਨ ਸੀ ਕਿ ਮੈਂ ਦੱਸਾਂ। ਮੈਨੂੰ ਉਹਨੇ ਪੁੱਛਿਆ, ਕਹਿੰਦੇ ਭਾਈ ਸਾਹਿਬ ਆਫਟਰ ਡੈਥ ਕੀ ਹੁੰਦਾ, ਮਤਲਬ ਮਰਨ ਤੋਂ ਬਾਅਦ ਕੀ ਹੁੰਦਾ, ਜਦੋਂ ਬੰਦਾ ਮਰ ਜਾਂਦਾ ਹੈ ਫਿਰ ਕੀ ਹੁੰਦਾ, ਕਿੱਧਰ ਨੂੰ ਜਾਂਦਾ ਹੈ, ਕੀ ਹੁੰਦਾ? ਇਹ ਉਹਨੇ ਮੈਨੂੰ ਸਵਾਲ ਕੀਤਾ। ਇਹ ਹੁਣ ਸਵਾਲ ਸਾਡੇ ਸਾਰਿਆਂ ਦੇ ਦਿਮਾਗ ਵਿੱਚ ਵੀ ਆਉਂਦਾ ਰਹਿੰਦਾ ਤੇ ਉਹ ਬੀਬੀ ਵੀ ਮੈਨੂੰ ਪੁੱਛਦੀ। ਤੇ ਮੈਂ ਉਦੋਂ ਸੋਚ ਰਿਹਾ ਸੀ ਉੱਥੇ ਬੈਠਾ ਕਿ ਇਦਾਂ ਦੇ ਸਵਾਲ ਜਿਹੜੇ ਸਾਡੇ ਦਿਮਾਗ ਵਿੱਚ ਆਉਂਦੇ ਨੇ, ਇਹ ਆਉਂਦੇ ਨੇ, ਇਹ ਲਿਆਂਦੇ ਜਾਂਦੇ, ਇਹ ਪਾਏ ਜਾਂਦੇ। ਸਾਡੇ ਵਿੱਚ ਵੀ ਬਹੁਤ ਬੰਦੇ ਹਨ ਜਿਹੜੇ ਜ਼ਿੰਦਗੀ ਦੀ ਗੱਲ ਨਹੀਂ ਕਰ ਰਹੇ, ਮੌਤ ਦੀ ਗੱਲ ਰਹੇ। ਜ਼ਿੰਦਗੀ ਕਿਸ ਤਰ੍ਹਾਂ ਜੀਣੀ ਹੈ ਇਸ ਵਿਸ਼ੇ ਤੇ ਗੱਲ ਨਹੀਂ ਹੋ ਰਹੀ, ਮਰਨ ਤੋਂ ਬਾਅਦ ਮੇਰਾ ਕੀ ਬਣੇਗਾ ਇਹ ਪੁੱਛਦੇ। ਇਹ ਸਵਾਲ ਬੜੇ ਲੋਕਾਂ ਦੇ ਮਨ ਵਿੱਚ ਆਉਂਦਾ। ਪਰ ਹੁਣ ਪਹਿਲੀ ਗੱਲ ਤੇ ਜੇ ਇਸ ਸਵਾਲ ਦਾ ਆਨਸਰ ਅਸੀਂ ਪਾਤਸ਼ਾਹ ਤੋਂ ਪੁੱਛਦੇ ਹਾਂ ਤੇ ਆਪਾਂ ਕਈ ਵਾਰੀ ਇਹ ਗੱਲ ਕੀਤੀ ਹੈ, ਇਹ ਸ਼ਬਦ ਦੀ ਆਪਾਂ ਵਿਚਾਰ ਵੀ ਬੜੀ ਵਾਰੀ ਕੀਤੀ ਹੈ ਕਿ ਮੌਤ ਅਸਲ ਵਿੱਚ ਹੁੰਦੀ ਹੋਈ ਨਹੀਂ, ਐਨਰਜੀ ਇੱਕ ਹੈ ਜਿਹਨੂੰ ਅਸੀਂ ਇੱਕ ਫੈਲਾ ਕਹੀਏ, ਇੱਕ ਰੱਬ ਕਹੀਏ, ਇੱਕ ਹੀ ਹੈ ਸਾਰਾ ਕੁਛ। ਉਹ ਇੱਕ ਹੈ ਜਿਹੜਾ ਉਹਦੀ ਸ਼ੇਪ ਚੇਂਜ ਹੁੰਦੀ ਹੈ, ਜਿਵੇਂ ਪਾਣੀ ਹੈ, ਪਾਣੀ ਦੀ ਕਦੇ ਮੌਤ ਹੋਈ ਹੈ, ਕਦੇ ਨਹੀਂ ਮੌਤ ਹੋਏਗੀ, ਪਰ ਸ਼ੇਪ ਚੇਂਜ ਹੋ ਜਾਂਦੀ ਹੈ। ਆਪਾਂ ਬਹੁਤ ਵਾਰ ਇਹ ਵਿਸ਼ੇ ਤੇ ਗੱਲ ਕਰ ਚੁੱਕੇ ਹਾਂ ਵੀ ਸਮੁੰਦਰ ਦਾ ਪਾਣੀ ਉੱਪਰ ਚੜਿਆ ਨਦੀਆਂ ਦਾ ਪਾਣੀ ਦਰਿਆਵਾਂ ਦਾ ਬੱਦਲ ਬਣ ਗਿਆ ਤੇ ਬੱਦਲ ਦੀ ਮੌਤ ਹੋ ਗਈ ਹੁਣ ਉਹ ਕੀ ਬਣ ਗਿਆ ਬਰਸਾਤ ਜਦੋਂ ਮੀਂਹ ਪੈ ਗਿਆ ਫਿਰ ਤੇ ਬੱਦਲ ਖਤਮ ਹੋ ਜਾਂਦੇ ਨੇ ਬੱਦਲ ਬਣ ਬਰਸਾਤ ਬਣ ਗਈ ਵਰਖਾ ਹੋ ਰਹੀ ਹੈ ਉਸ ਤੋਂ ਬਾਅਦ ਫਿਰ ਉਹ ਪਹਾੜਾਂ ਦੇ ਵਿੱਚ ਕਿਤੇ ਮੀਂਹ ਪਿਆ ਤੇ ਫਿਰ ਝਰਨਾ ਬਣ ਗਿਆ ਝਰਨਾ ਬਣ ਗਿਆ ਝਰਨੇ ਤੋਂ ਬਾਅਦ ਝਰਨੇ ਦੀ ਮੌਤ ਹੋ ਗਈ ਨਦੀ ਬਣ ਗਿਆ ਝਰਨਾ ਹੁਣ ਖਤਮ ਹੋ ਗਿਆ ਹੁਣ ਤੇ ਨਦੀ 'ਚ ਵੜ ਗਿਆ ਸਾਰਾ ਪਾਣੀ ਨਦੀ ਚੱਲਦੀ ਚੱਲਦੀ ਦਰਿਆ 'ਚ ਚੱਲੇਗੀ ਨਦੀ ਦੀ ਮੌਤ ਹੋ ਗਈ ਤੇ ਦਰਿਆ ਚੱਲਦਾ ਚੱਲਦਾ ਸਮੁੰਦਰ 'ਚ ਚੱਲਿਆ ਗਿਆ ਹੁਣ ਲੱਗਦਾ ਹੈ ਵੀ ਝਰਨੇ ਦੀ ਮੌਤ ਹੋ ਗਈ ਪਰ ਝਰਨੇ ਨੇ ਦੂਜੀ ਛੇਪ ਬਣਾ ਲਈ ਉਹ ਕਾਹਦੀ ਸੀ ਨਦੀ ਦੀ ਲੱਗਦਾ ਇਹ ਹੈ ਵੀ ਨਦੀ ਦੀ ਮੌਤ ਹੋ ਗਈ ਪਰ ਮੌਤ ਕੋਈ ਨਹੀਂ ਹੋਈ ਨਦੀ ਨੇ ਅਗਲਾ ਰੂਪ ਬਣਾ ਲਿਆ ਉਹ ਕੀ ਸੀ ਦਰਿਆ ਲੱਗਦਾ ਵੀ ਦਰਿਆ ਤੇ ਖਤਮ ਹੈ ਮਰ ਗਿਆ ਪਰ ਦਰਿਆ ਹੁਣ ਕਿੱਥੇ ਚੱਲਿਆ ਗਿਆ ਸਮੁੰਦਰ 'ਚ ਸਮੁੰਦਰ ਦੇ ਵਿੱਚੋਂ ਫਿਰ ਬੱਦਲ ਬਣ ਜਾਂਦਾ ਏਦਾਂ ਰੀਸਾਈਕਲ ਹੁੰਦੀ ਹੈ ਐਨਰਜੀ ਜਿਵੇਂ ਪਾਣੀ ਰੀਸਾਈਕਲ ਹੁੰਦਾ ਜੋ ਕੁਛ ਪਾਇਆ ਸੋ ਏਕਾ ਵਾਰ ਉਹ ਘੁੰਮ ਘੁੰਮ ਕੇ ਉਹੀ ਪਾਣੀ ਹੈ ਜਿਹੜਾ ਮੁੜ ਮੁੜ ਕੇ ਆਉਂਦਾ ਫਿਰ ਚਲੇ ਜਾਂਦਾ ਫਿਰ ਆਉਂਦਾ ਫਿਰ ਚਲੇ ਜਾਂਦਾ ਇਸੇ ਤਰ੍ਹਾਂ ਇੱਕ ਹੀ ਐਨਰਜੀ ਹੈ ਉਹਨੂੰ ਅਸੀਂ ਭਾਵੇਂ ਪੰਜ ਤੱਤ ਕਹਿ ਲਓ ਇੱਕੋ ਹੀ ਹੈ ਪਰ ਉਹ ਐ ਘੁੰਮਦਾ ਰਹਿੰਦਾ ਤੇ ਸਾਨੂੰ ਲੱਗੀ ਜਾਂਦਾ ਵੀ ਮੌਤ ਹੋ ਗਈ ਪਰ ਮੌਤ ਨਹੀਂ ਹੁੰਦੀ ਰੂਪ ਬਦਲ ਜਾਂਦਾ ਜਿਵੇਂ ਅਸੀਂ ਬੱਚੇ ਸੀ ਉਹ ਬੱਚਾ ਹੌਲੀ ਹੌਲੀ ਜਵਾਨ ਹੋ ਗਿਆ ਤੇ ਬੱਚੇ ਦੀ ਸ਼ੇਪ ਖਤਮ ਹੋ ਗਈ ਹੁਣ ਉਹੀ ਸ਼ੇਪ ਚੇਂਜ ਹੋ ਕੇ ਕੀ ਬਣ ਗਿਆ ਜਵਾਨ ਹੋ ਗਿਆ ਮਰਿਆ ਬੱਚਾ ਤੇ ਮਰ ਗਿਆ ਬੱਚਾ ਕਿੱਥੇ ਸਾਡੇ 'ਚ ਹੁਣ ਬੱਚਾ ਹੈਗਾ ਕਿੱਥੇ ਬੱਚਾ ਤੇ ਮਰ ਗਿਆ ਪਰ ਮਰਿਆ ਨਹੀਂ ਸ਼ੇਪ ਬਦਲ ਗਈ ਹੁਣ ਆਪਾਂ ਜਵਾਨ ਤੇ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਜਵਾਨ ਮਰ ਗਿਆ ਹੁਣ ਬਜ਼ੁਰਗ ਹੋ ਗਿਆ ਇਸੇ ਤਰ੍ਹਾਂ ਹੀ ਇੱਕ ਦਿਨ ਮੌਤ ਹੋ ਜਾਂਦੀ ਹੈ ਉਹ ਸ਼ੇਪ ਬਦਲਦੀ ਰਹਿੰਦੀ ਹੈ ਐਨਰਜੀ ਹੈ ਜਿਹੜੀ ਫਿਰ ਵਿੱਚ ਵਾਪਸ ਚਲੇ ਜਾਂਦੀ ਹੈ ਪਰ ਲੱਗੀ ਇਹ ਜਾਂਦਾ ਹੈ ਵੀ ਮਰਨ ਤੋਂ ਬਾਅਦ ਕੀ ਹੁੰਦਾ ਹੈ ਇਹ ਸਵਾਲ ਬੜਾ ਵੱਡਾ ਹੈ ਪਰ ਕਿੱਡਾ ਮੂਰਖ ਹੋਏਗਾ ਜੇ ਬੱਚਾ ਹੋਵੇ ਤੇ ਬੱਚਾ ਤੇ ਆਪਣੇ ਬਚਪਨ ਨੂੰ ਵੇਖਣ ਦੀ ਬਜਾਏ ਜਵਾਨੀ ਬਾਰੇ ਸੋਚਦਾ ਰਹੇ ਉਹ ਬਚਪਨ ਨੂੰ ਇੰਜੋਏ ਕਰੇ ਬਚਪਨ ਵਿੱਚ ਖੇਡੇ ਬੱਚਿਆਂ ਵਾਲੀ ਗੱਲ ਕਰੇ ਆਨੰਦ ਲਵੇ ਬਚਪਨ ਨੂੰ ਮਾਣੇ ਬਚਪਨ ਨੂੰ ਮਾਣੇ ਕਿਉਂਕਿ ਬਚਪਨ ਵੀ ਇੱਕ ਰੰਗ ਹੈ ਇਸੇ ਤਰ੍ਹਾਂ ਜਵਾਨੀ ਆਉਂਦੀ ਹੈ ਜਵਾਨੀ ਨੂੰ ਮੰਨਣਾ ਹੁੰਦਾ ਕਿਉਂਕਿ ਜਵਾਨੀ ਵੀ ਇੱਕ ਕੁਦਰਤ ਦਾ ਰੰਗ ਹੈ ਇਸੇ ਤਰ੍ਹਾਂ ਅੱਧਖੜ ਉਮਰ ਆਉਂਦੀ ਹੈ ਇਹਨੂੰ ਵੀ ਮੰਨਣਾ ਹੁੰਦਾ ਬੱਚਿਆਂ ਦਾ ਵਿਆਹ ਜਦੋਂ ਆਪਾਂ ਕਰਦੇ ਹਾਂ ਤਕਰੀਬਨ 45-50 ਸਾਲ ਦੀ ਉਮਰ ਅੱਧਖੜ ਉਮਰ ਹੈ ਉਹਨੂੰ ਵੀ ਮੰਨਣਾ ਹੁੰਦਾ ਕਿਉਂਕਿ ਅੱਧਖੜ ਉਮਰ ਵੀ ਇੱਕ ਦਾ ਇੱਕ ਛੋਟਾ ਜਿਹਾ ਰੰਗ ਹੈ ਇਸੇ ਤਰ੍ਹਾਂ ਵਡੇਪਾ ਆਉਂਦਾ ਵਡੇਪਾ ਵੀ ਇੱਕ ਰੰਗ ਹੈ ਜੀਵਨ ਦੇ ਕਿੰਨੇ ਰੰਗ ਨੇ ਹਰੀ ਦੇ ਹੀ ਰੰਗ ਨੇ ਤੇ ਸਤਿਗੁਰ ਹੋਏ ਦਿਆਲ ਜੇ ਸੱਚਾ ਗਿਆਨ ਬੰਦੇ ਦੀ ਜ਼ਿੰਦਗੀ ਵਿੱਚ ਹੋਵੇ ਹਰ ਰੰਗ ਮਾਣੀਏ ਫਿਰ ਹਰੀ ਦੇ ਰੰਗਾਂ ਨੂੰ ਮਾਣਿਆ ਜਾਂਦਾ ਹੁਣ ਹੋਈਏ ਆਪਾਂ ਜਵਾਨ ਅੱਜ ਮੰਨ ਲਓ ਆਪਾਂ ਜਵਾਨ ਹਾਂ ਤੇ ਆਪਾਂ ਸੋਚੀ ਜਾਈਏ ਬੁੱਢਾ ਹੋ ਕੇ ਕੀ ਹੋਏਗਾ ਜੋ ਸਾਹਮਣੇ ਆ ਪਹਿਲਾਂ ਇਹਨੂੰ ਮਾਣੋ ਇਹਦੇ ਬਾਰੇ ਕੁਐਸਚਨ ਪੁੱਛੋ ਮੈਂ ਅੱਜ ਕੀ ਕਰਾਂ ਸਵਾਲ ਇਹ ਹੋਣਾ ਚਾਹੀਦਾ ਪਰ ਸਵਾਲ ਅੱਜ ਖੜੇ ਹੋ ਰਹੇ ਨੇ ਕਿ ਮਰਨ ਤੋਂ ਬਾਅਦ ਇਹ ਹੁੰਦਾ ਨਹੀਂ ਪਾਤਸ਼ਾਹ ਕਹਿੰਦੇ ਮਰਦਾ ਤੇ ਹੈ ਹੀ ਨਹੀਂ ਕੁਛ ਤੁਹਾਨੂੰ ਭੁਲੇਖਾ ਹੈ ਬੱਦਲ ਮਰਿਆ ਨਹੀਂ ਬੱਦਲ ਦੀ ਸ਼ੇਪ ਬਦਲ ਗਈ ਬਰਸਾਤ ਪਾਣੀ ਉਹ ਜਿਹੜੀ ਵਰਖਾ ਉਹ ਮਰੀ ਥੋੜਾ ਆ ਹੁਣ ਤੇ ਸ਼ੇਪ ਬਦਲ ਗਈ ਅੱਗੇ ਅੱਗੇ ਮਰ ਕੁਛ ਨਹੀਂ ਰਿਹਾ ਰੂਪ ਬਦਲ ਰਿਹਾ ਤੇ ਰੂਪ ਬਦਲ ਨੂੰ ਤੁਸੀਂ ਮੌਤ ਕਹੀ ਜਾਂਦੇ ਆ ਰੂਪ ਬਦਲ ਰਿਹਾ ਸ਼ੇਪ ਬਦਲ ਰਹੀ ਹੈ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛੋ ਵੀ ਮਹਾਰਾਜ ਕੌਣ ਮਰਿਆ ਕਹਿੰਦੇ ਕੌਣ ਬੂਆ ਰੇ ਕੌਣ ਬੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਜਿਹੜੇ ਇਸ ਬ੍ਰਹਮ ਨੂੰ ਜਾਣਦੇ ਹੈ ਇਸ ਕੁਦਰਤ ਦੇ ਸਿਸਟਮ ਨੂੰ ਜਾਣਦੇ ਹੈ ਬ੍ਰਹਮ ਗਿਆਨੀ ਕੌਣ ਹੁੰਦਾ ਫਿਰ ਸਮਝੋ ਬ੍ਰਹਮ ਗਿਆਨੀ ਹੁਣ ਇੱਕ ਗੁਰੂ ਸਾਹਿਬ ਨੂੰ ਪੁੱਛੋ ਮਹਾਰਾਜ ਪਹਿਲਾਂ ਸਵਾਲ ਹੈ ਬ੍ਰਹਮ ਕੀ ਹੁੰਦਾ ਹੈ ਮਹਾਰਾਜ ਕਹਿੰਦੇ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਆ ਸਾਰਾ ਪਸਾਰਾ ਕਾਹਦਾ ਬ੍ਰਹਮ ਦਾ ਆ ਬ੍ਰਹਮ ਦਾ ਪਸਾਰਾ ਹੈ ਤੇ ਜਿਹੜਾ ਇਸ ਪਸਾਰੇ ਨੂੰ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਉਹ ਕੀ ਹੋਇਆ ਬ੍ਰਹਮ ਗਿਆਨੀ ਰਿਐਲਿਟੀ ਇਹ ਹੈ ਕਿ ਸਾਇੰਟਿਸਟ ਅਸਲ ਬ੍ਰਹਮ ਗਿਆਨੀ ਨੇ ਜਿਹੜੇ ਇਸ ਬ੍ਰਹਮ ਨੂੰ ਜਾਣਦੇ ਨੇ ਕੁਦਰਤ ਨੂੰ ਜਾਣਦੇ ਨੇ ਆ ਸਾਰਾ ਪਸਰਿਆ ਹੋਇਆ ਬ੍ਰਹਮ ਹੈ ਬ੍ਰਹਿਮੰਡ ਹੈ ਜਿਹੜਾ ਸਭ ਬ੍ਰਹਮ ਦਾ ਪਸਾਰਾ ਹੈ ਤੇ ਇਹਨੂੰ ਜਿਹੜੇ ਜਾਣਦੇ ਨੇ ਉਹ ਗਿਆਨੀ ਨੇ ਬ੍ਰਹਮ ਗਿਆਨੀ ਅਸਲ ਉਹ ਨੇ ਕੋਈ ਥੋੜਾ ਜਾਣਦਾ ਕੋਈ ਬਹੁਤਾ ਜਾਣਦਾ ਪਰ ਸਾਰਾ ਕੋਈ ਵੀ ਅੱਜ ਤੱਕ ਜਾਣ ਨਹੀਂ ਸਕਿਆ ਕੋਈ ਨਹੀਂ ਜਾਣ ਸਕਿਆ ਵੀ ਅਸਲ ਹੈ ਕੀ ਹੈ ਇਹ ਸਾਰਾ ਕੁਝ ਕਿਵੇਂ ਚੱਲ ਰਿਹਾ ਤੇ ਜਦੋਂ ਅਸੀਂ ਸਮਝਦੇ ਹਾਂ ਵੀ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਜਿਹੜੇ ਬੰਦੇ ਸਮਝਦਾਰ ਨੇ ਨਾ ਉਹਨਾਂ ਨੂੰ ਪੁੱਛ ਲਓ ਸ਼ੇਪ ਬਦਲੀ ਜਾਂਦੀ ਹੈ ਕੋਈ ਚੀਜ਼ ਆਉਂਦੀ ਜਾਂਦੀ ਨਹੀਂ ਜੰਮਦਾ ਮਰਦਾ ਕੁਛ ਨਹੀਂ ਇੱਥੇ ਹੀ ਹੈ ਸਾਰਾ ਕੁਛ ਇੱਥੋਂ ਹੀ ਐਨਰਜੀ ਪੈਦਾ ਹੋਈ ਸੀ ਇੱਥੇ ਹੀ ਆਇਆ ਸੀ ਇੱਥੇ ਹੀ ਸਮਾ ਗਿਆ ਨਾ ਕੁਝ ਆਉਂਦਾ ਨਾ ਕੁਝ ਜਾਂਦਾ ਮਰਦਾ ਕੁਛ ਨਹੀਂ ਸ਼ੇਪ ਮਰਦੀ ਹੈ ਬੱਚੇ ਦੀ ਸ਼ੇਪ ਮਰ ਕੇ ਜਵਾਨ ਦੀ ਸ਼ੇਪ ਬਣ ਜਾਂਦੀ ਹੈ ਜਵਾਨ ਦੀ ਸ਼ੇਪ ਮਰਦੀ ਹੈ ਬੁੱਢਾ ਬਣ ਜਾਂਦਾ ਹੈ ਬੁੱਢੇ ਦੀ ਸ਼ੇਪ ਮਰ ਜਾਂਦੀ ਹੈ ਮੌਤ ਹੋ ਗਈ ਤੇ ਉਹ ਪੰਜੇ ਤੱਤ ਨੇ ਜਿਹੜੇ ਫਿਰ ਖਿਲਰ ਗਏ ਪਰ ਹੈਗੇ ਇੱਥੇ ਹੀ ਨੇ ਮਰੇ ਨਹੀਂ ਆਪਾਂ ਕਿੰਨੀ ਵਾਰੀ ਮੈਂ ਦੀਵਾਨ ਚ ਪਹਿਲਾਂ ਗੱਲ ਕਰਦਾ ਹੀ ਰਿਹਾ ਵੀ ਆਹ ਇੱਕ ਰੁਮਾਲ ਹੈ ਇਹਨੂੰ ਮਾਰ ਕੇ ਵਿਖਾਓ ਇਹਨੂੰ ਖਤਮ ਕਰਕੇ ਵਿਖਾਓ ਕਿਵੇਂ ਖਤਮ ਕਰੋਗੇ ਇਹਨੂੰ ਅੱਗ ਲਾ ਦਿਓ ਤੇ ਅੱਗ ਲਾਉਣ ਨਾਲ ਖਤਮ ਥੋੜਾ ਹੋ ਗਿਆ ਕੀ ਬਣ ਗਿਆ ਸਾੜਨ ਤੋਂ ਬਾਅਦ ਸਵਾਹ ਬਣ ਗਿਆ ਹੁਣ ਇਹਨੂੰ ਖਤਮ ਕਰੋ ਸਵਾਹ ਕਿਵੇਂ ਖਤਮ ਕਰੋਗੇ ਤੁਸੀਂ ਇਹ ਬਰੀਕ ਬਰੀਕ ਕਰ ਦਿਓ ਜਮਾਂ ਹੀ ਬਰੀਕ ਕਰ ਦਿਓ ਸਾਰੀ ਸਵਾਹ ਖਿਲਾਰ ਦਿਓ ਖਤਮ ਤੇ ਨਹੀਂ ਕਰ ਸਕੇ ਉਹ ਕਿਣਕੇ ਕਿਣਕੇ ਫੇਰ ਖਿਲਰ ਗਏ ਇੱਕ ਚੀਜ਼ ਮਾਰ ਕੇ ਵਿਖਾਓ ਇੱਕ ਪਾਣੀ ਦੀ ਬੂੰਦ ਮਾਰ ਕੇ ਵਿਖਾਓ ਮਰੀ ਥੋੜਾ ਜੇ ਤੇਰੇ ਸਾਹਮਣੇ ਪਈ ਸੀ ਸੁੱਕ ਗਿਆ ਸੁੱਕ ਕੇ ਕੀ ਬਣ ਗਿਆ ਭਾਫ਼ ਬਣ ਗਿਆ ਲੈ ਉੱਡ ਗਿਆ ਮਾਰ ਕੇ ਵਿਖਾ ਇੱਕ ਪਾਣੀ ਦੀ ਬੂੰਦ ਨਹੀਂ ਕੋਈ ਮਾਰ ਸਕਦਾ ਬੰਦੇ ਨੂੰ ਕੀ ਮਾਰ ਲੂ ਕੋਈ ਪਰ ਭੁਲੇਖਾ ਤੇ ਹੈਗਾ ਨਾ ਵੀ ਮਰ ਗਿਆ ਮਰਿਆ ਕਿੱਥੇ ਇੱਕ ਵੀ ਫੁੱਲ ਨਹੀਂ ਮਰਦਾ ਇੱਕ ਵੀ ਚੀਜ਼ ਜਿਹੜੀ ਇੱਥੇ ਹੈਗੀ ਹੈ ਉਹ ਇੱਥੇ ਹੀ ਰਹਿੰਦੀ ਹੈ ਇੱਥੇ ਹੀ ਹੈ ਨਾ ਮਰੀ ਹੈ ਨਾ ਮਰਨ ਯੋਗ ਹੈ ਇਹ ਚੀਜ਼ ਮਰਨ ਯੋਗ ਹੈ ਹੀ ਨਹੀਂ ਮਾਰ ਹੀ ਨਹੀਂ ਸਕਦੇ ਤੁਸੀਂ ਮਰਦੀ ਨਹੀਂ ਬਸ ਇਹ ਹੈ ਵੀ ਸ਼ੇਪ ਬਦਲਣ ਕਰਕੇ ਸਾਨੂੰ ਲੱਗਦਾ ਵੀ ਪਾਣੀ ਤੇ ਮਰ ਗਿਆ ਉਹ ਪਾਣੀ ਜਿਹੜਾ ਇੱਥੇ ਬਾਹਰ ਟੋਇਆ ਬਰਸਾਤ ਕਰਕੇ ਪਾਣੀ ਭਰਿਆ ਸੀ ਤੁਸੀਂ ਕਹਿੰਦੇ ਪਾਣੀ ਤੇ ਖਤਮ ਹੈ ਖਤਮ ਕਿੱਥੇ ਹੈ ਭਾਫ਼ ਬਣ ਗਿਆ ਉੱਡ ਗਿਆ ਤੇ ਭਾਫ਼ ਵੀ ਇੱਥੇ ਹੀ ਹੈ ਮਰਿਆ ਕਿੱਥੇ ਭੁਲੇਖਾ ਇਹ ਪੈ ਗਿਆ ਵੀ ਮਰ ਗਿਆ ਤਾਂ ਕਰਕੇ ਕੋਈ ਚੀਜ਼ ਮਰਦੀ ਨਹੀਂ ਪੰਚਮ ਪਾਤਸ਼ਾਹ ਦਾ ਪੂਰਾ ਸ਼ਬਦ ਹੈ ਘਰਾਂ 'ਚ ਬਹਿ ਕੇ ਵੀ ਸੁਣ ਸਕਦੇ ਆ ਪੜ੍ਹ ਲਿਓ ਪਰ ਮੈਂ ਚਲੋ ਇਹ ਗੱਲ ਬਾਅਦ 'ਚ ਕਰਦਾ ਪਰ ਇਹ ਸਵਾਲ ਹੈ ਵੀ ਆਫਟਰ ਡੈਥ ਕੀ ਹੁੰਦਾ ਮਰਨ ਤੋਂ ਬਾਅਦ ਕੀ ਹੁੰਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਇਹਨਾਂ ਚੱਕਰਾਂ 'ਚ ਕਾਹਨੂੰ ਪੈਂਦਾ ਮਰਨ ਤੋਂ ਬਾਅਦ ਕੀ ਹੁੰਦਾ ਜਦੋਂ ਕੁਛ ਮਰਦਾ ਹੀ ਨਹੀਂ ਜੋ ਅੱਜ ਤੇਰੇ ਸਾਹਮਣੇ ਆ ਉਹਨੂੰ ਸਮਝ ਉਹਨੂੰ ਮਾਣ ਆ ਸੁਣੋ ਇੱਕ ਵਾਰ
ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਰ ਕੀ ਕਵਨ ਟੇਕ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਾਇਆ
ਕੌਣ ਬੂਆ ਵੇਂਦੇ ਕਿਹੜਾ ਮਰਿਆ ਇੱਥੇ ਮਿੱਟੀ ਮਿੱਟੀ ਚ ਮਿਲ ਗਈ ਹਵਾ ਹਵਾ ਚ ਮਿਲ ਗਈ ਪਾਣੀ ਸਾਰਾ ਕੁਛ ਹਵਾ ਹਵਾ ਚ ਮਿਲ ਗਈ ਅਸੀਂ ਸਾਹ ਲੈਂਦੇ ਹਾਂ ਅੰਦਰ ਖਿੱਚਦੇ ਹਾਂ ਫਿਰ ਬਾਹਰ ਕੱਢ ਦਿੰਦੇ ਹਾਂ ਸਾਹ ਅੰਦਰ ਆਇਆ ਫਿਰ ਬਾਹਰ ਚਲਿਆ ਗਿਆ ਮਿਲ ਗਿਆ ਇਹਦੇ ਵਿੱਚ ਪਰ ਸਾਹ ਮਰਿਆ ਥੋੜਾ ਹੈ ਸਾਡੇ ਅੰਦਰੋਂ ਬਾਹਰ ਆ ਗਿਆ ਖਤਮ ਥੋੜਾ ਹੋਇਆ ਹਵਾ ਵੀ ਇੱਥੇ ਹੀ ਹੈ ਸਾਰਾ ਕੁਛ ਇੱਥੇ ਹੀ ਹੈ ਕੌਣ ਬੂਆ ਕਹਿੰਦੇ ਤੂੰ ਕਹੀ ਜਾਂਦਾ ਮਰ ਗਿਆ ਕਿੱਥੇ ਮਰਿਆ ਮਰਦਾ ਮੁਰਦਾ ਕੁਛ ਨਹੀਂ ਕੌਣ ਬੂਆ ਰੇ ਕੌਣ ਬੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਾਇਆ ਅੱਗੇ
ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰ ਪੇ ਉਠ ਸਿਧਾਈ ਹਰ ਮੋਹੋ ਕੇ ਬੰਦੇ ਬੰਦ ਸੁਪਨ ਪਿਆ ਪਖਲਾਏ ਅੰਦ ਇਹ ਤਾਂ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨਹਿ ਕੋ ਮੂਆ ਨਾ ਮਰਨੈ ਜੋਗ ਨਹਿ ਬਿਨ ਸੈ ਅਵਿਨਾਸੀ ਹੋ ਜੋ ਇਹ ਜਾਣੋ ਸੋ ਇਹ ਨਾਹੀ ਜਾਣਨ ਹਾਰੇ ਕੋ ਬਲ ਜਾਓ ਕਹੁ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ।
ਕਹਿੰਦੇ ਆ ਮੇਰਾ ਭੁਲੇਖਾ ਦੂਰ ਹੋ ਗਿਆ ਗੁਰੂ ਦੁਆਰਾ ਗਿਆਨ ਦੁਆਰਾ, ਕਹਿੰਦੇ ਸਮਝ ਆ ਗਈ। ਕੁਛ ਆਉਂਦਾ ਨੀ, ਕੁਛ ਜਾਂਦਾ ਨੀ, ਕੁਛ ਜੰਮਦਾ ਨੀ, ਕੁਛ ਮਰਦਾ ਨੀ। ਕਹਿੰਦੇ ਪੱਲੇ ਪੈ ਗਈ ਗੱਲ, ਇਹ ਬੈਠ ਗਈ ਦਿਮਾਗ ਵਿੱਚ, ਕੁਛ ਜੰਮਦਾ ਮਰਦਾ ਨੀ। ਹੁਣ ਮੈਂ ਗੱਲ ਕਰਦਾ ਵੀ ਇਹ ਸਵਾਲ ਤੇ ਬੜੇ ਲੋਕਾਂ ਦਾ ਵੀ ਮਰਨ ਤੋਂ ਬਾਅਦ ਕੀ ਹੋਏਗਾ। ਤੇ ਮੈਂ ਉਹ ਡਾਕਟਰ ਨੂੰ ਪਤਾ ਕੀ ਕਿਹਾ, ਮੈਂ ਕਿਹਾ ਇਹ ਸਵਾਲ ਤੁਸੀਂ ਪੁੱਛਿਆ ਕਿਉਂ ਹੈ? ਮੈਂ ਕਿਹਾ ਪੁੱਛਿਆ ਤਾਂ ਹੈ ਤੁਹਾਡੇ ਦਿਮਾਗ ਵਿੱਚ ਸਾਡੇ ਵਰਗਿਆਂ ਨੇ ਇਹ ਸਵਾਲ ਪਾਇਆ ਹੈ, ਅਸੀਂ ਪਾਇਆ। ਸਾਡੇ ਵਰਗੇ ਇਹ ਗੱਲਾਂ ਕਰਦੇ ਆ ਮਰਨ ਤੋਂ ਬਾਅਦ ਇਹ ਹੁੰਦਾ ਇਹ ਹੁੰਦਾ, ਤੇ ਤੁਸੀਂ ਉਹਦੇ ਬਾਰੇ ਸਵਾਲ ਪੁੱਛ ਰਹੇ ਹੈ, ਪੁੱਛਣਾ ਹੈ ਤੇ ਜ਼ਿੰਦਗੀ ਬਾਰੇ ਪੁੱਛੋ। ਜੇ ਅੱਜ ਤੁਸੀਂ ਗੱਲ ਕਿਸੇ ਨਾਲ ਕਰਦੇ ਹੈ ਤੇ ਜ਼ਿੰਦਗੀ ਬਾਰੇ ਗੱਲ ਕਰੀਏ, ਮਰਨ ਤੋਂ ਬਾਅਦ ਕੀ ਹੋਣਾ ਹੈ ਇਹਦੀ ਗੱਲ ਕਰਕੇ ਕੀ ਕੱਢਾਂਗੇ ਅਸੀਂ, ਅੱਜ ਨੂੰ ਕਿਵੇਂ ਸਵਾਰਿਆ ਜਾਵੇ, ਅੱਜ ਕਿਵੇਂ ਠੀਕ ਹੋਵੇ। ਤੇ ਇਸੇ ਕਰਕੇ ਅੱਜ ਦੀਆਂ ਗੱਲਾਂ ਨਾ ਕਰਨ ਕਰਕੇ, ਅੱਜ ਨੂੰ ਸਵਾਰ ਨਾ ਸਵਾਰਨ ਕਰਕੇ ਅੱਜ ਬੇੜਾ ਬੈਠਾ ਪਿਆ। ਤੇ ਮੌਤ ਤੋਂ ਬਾਅਦ ਵਾਸਤੇ ਅਸੀਂ ਕਿੰਨੇ ਕੁਝ ਕਰਦੇ ਫਿਰਦੇ ਹਾਂ ਵੀ ਆਹ ਕਰ ਲਓ ਅੱਗੇ ਕੰਮ ਆਊ, ਇੱਦਾਂ ਕਰ ਲਓ ਅੱਗੇ ਕੰਮ ਆਏਗਾ, ਔਰ ਸਾਰਾ ਕੁਛ ਮਰਨ ਤੋਂ ਬਾਅਦ ਦੀਆਂ ਤਿਆਰੀਆਂ ਕਰਦੇ ਹਾਂ। ਪਰ ਤਿਆਰੀ ਕਰੀਏ ਜ਼ਿੰਦਗੀ ਦੀ, ਅੱਜ ਦੀ, ਹੁਣ ਦੀ, ਅੱਜ ਅਸੀਂ ਠੀਕ ਕਿਵੇਂ ਹੋਈਏ, ਅੱਜ ਸਾਡੀ ਜ਼ਿੰਦਗੀ ਸੋਹਣੀ ਕਿਵੇਂ ਬਣੀ, ਅੱਜ ਠੀਕ ਕਿਵੇਂ ਕਰੀਏ, ਉਹਦੇ ਬਾਰੇ ਗੱਲ ਕਰੀਏ। ਪਰ ਪ੍ਰੋਬਲਮ ਇਹ ਹੈ ਵੀ ਜਿੰਨੀ ਗੱਲਬਾਤ ਹੋ ਰਹੀ ਹੈ ਆਲੇ ਦੁਆਲੇ ਉਹ ਸਾਰਾ ਮਰਨ ਤੋਂ ਬਾਅਦ ਨੂੰ ਸਵਾਰਨ ਦੀਆਂ ਤਿਆਰੀਆਂ ਹੋ ਰਹੀਆਂ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਦੇ ਆ ਉਹ ਕਹਿੰਦੇ ਐਸਾ ਕੁਛ ਨਹੀਂ, ਅੱਜ ਦੀ ਅੱਜ ਸਮਝ ਕੇ ਅੱਜ ਆਪਣੇ ਆਪ ਨੂੰ ਸੋਹਣਾ ਬਣਾਈਏ, ਅੱਜ ਹਾਲਾਤਾਂ ਨਾਲ ਡੀਲ ਕਰੀਏ, ਅੱਜ ਸਾਡੇ ਸਾਹਮਣੇ ਕੀ ਹੈ। ਹੁਣ ਅੱਜ ਸਾਡੇ ਕੋਲ ਠੰਡ ਹੈ, ਸਰਦੀ ਦਾ ਮੌਸਮ ਹੈ, ਤੇ ਸਰਦੀ ਨਾਲ ਡੀਲ ਕਰਨ ਦੀ ਗੱਲ ਕਰੀਏ, ਗਰਮੀ ਆਏਗੀ ਗਰਮੀ 'ਚ ਵੇਖਾਂਗੇ, ਅੱਜ ਸਰਦੀ ਹੈ ਅੱਜ ਸਰਦੀ ਦੀ ਗੱਲ ਕਰੀਏ, ਅੱਜ ਜਵਾਨ ਆ ਤੇ ਜਵਾਨੀ ਦੀ ਗੱਲ ਕਰੋ, ਬੁੱਢੇ ਹੋ ਜਾਵਾਂਗੇ ਤੇ ਬੁਢੇਪਾ ਵੇਖ ਲਾਂਗੇ, ਮੌਤ ਵੇਖ ਆਏਗੀ ਤੇ ਮੌਤ ਵੇਖ ਲਾਂਗੇ। ਪਰ ਮਾਣੋ ਜੋ ਸਾਹਮਣੇ ਹੈ, ਜੋ ਅੱਜ ਹੈ ਉਹਨੂੰ ਮਾਣਿਆ ਜਾਵੇ। ਪਰ ਇਦਾਂ ਦੇ ਸਵਾਲ ਦਿਮਾਗ 'ਚ ਆਉਂਦੇ ਹੈ, ਆਉਣ ਕਰਕੇ ਫਿਰ ਜੋ ਸਾਹਮਣੇ ਪ੍ਰੈਜੈਂਟ ਮੂਵਮੈਂਟ ਹੈ, ਅੱਜ ਦਾ ਜਿਹੜਾ ਸਮਾਂ ਹੈ, ਉਹਦੇ ਵੱਲ ਨਾ ਧਿਆਨ ਦੇ ਕੇ ਲੋਕੀ ਮਰਨ ਬਾਰੇ ਸੋਚੀ ਜਾਂਦੇ, ਬਾਅਦ 'ਚ ਕਿੱਦਾਂ ਹੋਣਾ, ਇੱਦਾਂ ਕਿਵੇਂ ਹੋਣਾ, ਇਸ ਕਰਕੇ ਅੱਜ ਸਵਾਰਿਆ ਹੀ ਨਹੀਂ ਜਾ ਰਿਹਾ। ਜੇ ਕਿਹਾ ਜਾਵੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਦਮ ਦੀ ਗੱਲ ਕਰੀਏ, ਇੱਕ ਜਿਹੜਾ ਸਾਹ ਆ ਰਿਹਾ ਇਹਦੀ ਗੱਲ ਕਰੀਏ, ਇੰਨਾ ਇੱਥੇ ਤੱਕ ਸੋਚੀਏ ਵੀ ਆਹ ਜਿਹੜਾ ਸਾਹ ਆ ਰਿਹਾ ਇਹਦੇ ਬਾਰੇ ਸੋਚਾਂ, ਦਮ ਦੀ ਗੱਲ ਕਰੀਏ ਵੀ ਅੱਜ ਦਾ ਜਿਹੜਾ ਟਾਈਮ ਹੈ ਇਹਦੇ ਬਾਰੇ ਵਿਚਾਰ ਕਰੀਏ। ਹੁਣ ਗੱਲਾਂ ਚੱਲ ਰਹੀਆਂ ਨੇ ਮਰਨ ਤੋਂ ਬਾਅਦ, ਅੱਜ ਸੋਹਣਾ ਕਿਵੇਂ ਬਣੇ। ਇਸ ਕਰਕੇ ਜੋ ਆਪਾਂ ਇਤਿਹਾਸ ਪੜ੍ਹਦੇ ਹਾਂ ਗੁਰੂ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀਵਨ ਆਪਾਂ ਪੜ੍ਹਦੇ ਹਾਂ, ਖਾਸ ਕਰਕੇ ਕਲਗੀਧਰ ਜੀ ਦਾ, ਉੱਥੇ ਗੱਲ ਅੱਜ ਦੀ ਹੈ, ਅੱਜ ਮੇਰਾ ਸੋਹਣਾ ਕਿਵੇਂ ਬਣੇ, ਅੱਜ ਮੇਰਾ ਵਧੀਆ ਕਿਵੇਂ ਬਣੇ। ਇੱਕ ਨਾ ਜਿਉਣ ਦਾ ਫੈਸਲਾ ਕਰ ਲਿਆ, ਏਦਾਂ ਰਹਿਣਾ ਹੈ, ਏਦਾਂ ਜ਼ਿੰਦਗੀ ਜੀਣੀ। ਹੁਣ ਅੱਜ ਡੈਮੋਕ੍ਰੇਸੀ ਹੈ, ਅੱਜ ਦੇ ਸਮੇਂ ਵਿੱਚ ਬੰਦਾ ਆਪਣੀ ਮਰਜ਼ੀ ਨਾਲ ਜੀ ਸਕਦਾ, ਖੁੱਲ੍ਹ ਕੇ ਆਪਣੀ ਜ਼ਿੰਦਗੀ ਜੀ ਸਕਦਾ, ਕਾਨੂੰਨ ਇਹ ਆਗਿਆ ਦਿੰਦੇ ਆ ਕਿ ਨਹੀਂ ਦਿੰਦੇ, ਦਿੰਦੇ ਆ, ਪਰ ਧਰਮ ਅਜੇ ਵੀ ਨਹੀਂ ਆਗਿਆ ਦਿੰਦੇ, ਧਰਮ ਨਹੀਂ ਖੁੱਲ੍ਹ ਕੇ ਜਿਉਣ ਦਿੰਦੇ। ਧਾਰਮਿਕ ਜਿਹੜਾ ਢਾਂਚਾ ਹੈ ਉਹ ਉਵੇਂ ਹੀ ਹੈ ਜਿਹੜਾ ਪੁਰਾਣਾ ਸਾਇੰਸ ਟਾਈਮ ਹੁੰਦਾ ਸੀ, 500 ਸਾਲ ਪਹਿਲਾਂ ਵੀ ਭਾਵਨਾਵਾਂ ਭਟਕਦੀਆਂ ਸੀ ਤੇ ਅੱਜ ਵੀ ਭਾਵਨਾਵਾਂ ਭਟਕਦੀਆਂ ਨੇ, ਉਦੋਂ ਵੀ ਭਾਵਨਾਵਾਂ ਭਟਕਦੀਆਂ ਸੀ, ਅੱਜ ਵੀ ਭਾਵਨਾਵਾਂ ਬੜੀ ਛੇਤੀ ਭਟਕ ਜਾਂਦੀਆਂ। ਡੈਮੋਕ੍ਰੇਸੀ ਤੇ ਆ ਗਈ ਸਮਾਜ ਵਿੱਚ ਡਿਕਟੇਟਰਸ਼ਿਪ ਤੋਂ ਡੈਮੋਕ੍ਰੇਸੀ ਆ ਗਈ ਪਰ ਸਾਡੇ ਲੋਕਾਂ ਦੇ ਵਿੱਚ ਧਰਮ ਵਾਲੇ ਪਾਸੇ ਅਜੇ ਨਹੀਂ ਆਈ। ਇੱਥੇ ਉਹੀ ਮਨੋਤਾਂ ਪੁਰਾਣੀਆਂ ਉਹੀ ਕੁਛ ਹੈ। ਕੁਛ ਵੀ ਚੰਗਾ ਹੋਣ ਲੱਗਦਾ ਤੇ ਭਾਵਨਾਵਾਂ ਭੜਕ ਜਾਂਦੀਆਂ। ਕੋਈ ਵੀ ਚੰਗੀ ਗੱਲ ਕਰਨ ਲੱਗੋਗੇ ਭਾਵਨਾ ਭੜਕ ਜਾਂਦੀ। ਜਿਵੇਂ ਹੁਣ ਮੰਨ ਲਓ ਕੋਈ ਬੰਦਾ ਚੰਗਾ ਲਿਖਣ ਲੱਗਦਾ ਵੀ ਮੈਂ ਸਮਾਜ ਨੂੰ ਬਦਲਣਾ, ਉਹਦੀਆਂ ਕਵਿਤਾਵਾਂ ਦੁਨੀਆ ਨੂੰ ਬਦਲ ਸਕਦੀਆਂ ਨੇ। ਪਰ ਧਾਰਮਿਕ ਬੰਦੇ ਵਧੀਆ ਲਿਖਣ ਵਾਲੇ ਦਾ ਕਤਲ ਕਰ ਦਿੰਦੇ ਨੇ, ਕਹਿੰਦੇ ਕਿਉਂ? ਕਹਿੰਦੇ ਸਾਡੀ ਭਾਵਨਾ ਭੜਕਦੀ, ਤਰੱਕੀ ਨਹੀਂ ਹੋਣ ਦੇਣਗੇ, ਭਾਵਨਾ ਭੜਕ ਜਾਂਦੀ ਇਹਨਾਂ ਦੀ। ਕੋਈ ਬੰਦਾ ਕਵੇ ਵੀ ਮੈਂ ਆਪਣੀਆਂ ਗੱਲਾਂ ਦੇ ਨਾਲ ਵਧੀਆ ਤਰੀਕੇ ਨਾਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੈ, ਅਸੀਂ ਆਪਣੇ ਤਰੀਕੇ ਨਾਲ ਗੱਲ ਕਰਨੀ ਹੈ, ਸਮਝਣਾ ਹੈ ਤੇ ਲੋਕਾਂ ਨੂੰ ਸਮਝਾਉਣਾ ਹੈ, ਤੇ ਪੰਗਾ ਕਿਹਨੂੰ ਪੈਂਦਾ ਭਲਾ? ਹੁਣ ਆਪਾਂ ਗੱਲ ਕਰੀਏ ਲੋਕਾਂ ਦੇ ਘਰਾਂ ਦਾ ਜੀਵਨ ਕਿੱਦਾਂ ਸੋਹਣਾ ਬਣੇ, ਰਿਲੇਸ਼ਨਸ਼ਿਪ ਕਿੱਦਾਂ ਵਧੀਆ ਬਣੇ, ਬੱਚਿਆਂ ਨੂੰ ਕਿੱਦਾਂ ਪਾਲੀਏ, ਖਾਈਏ ਕਿੱਦਾਂ, ਪਹਿਨੀਏ ਕਿੱਦਾਂ, ਜ਼ਿੰਦਗੀ ਸੋਹਣੀ ਕਿੱਦਾਂ ਬਣਾਈਏ। ਦੀਵਾਨ ਚ ਆਪਾਂ ਇੱਦਾਂ ਦੀਆਂ ਗੱਲਾਂ ਕਰਦੇ ਕਿ ਨਹੀਂ ਕਰਦੇ? ਜ਼ਿੰਦਗੀ ਦੀ ਗੱਲ ਕਰਦੇ ਕਿ ਨਹੀਂ ਕਰਦੇ? ਤੇ ਹੁਣ ਕੀ ਹੁੰਦਾ ਫਿਰ? ਦੀਵਾਨ ਬੰਦ ਕਰਾਉਣ ਵਾਲੇ ਕੌਣ ਨੇ? ਕਹਿੰਦੇ ਸਾਨੂੰ ਕੀ ਹੋ ਰਿਹਾ? ਸਾਡੀ ਭਾਵਨਾ ਹੁਣ ਫਿਰ ਭਾਵਨਾ ਭਟਕਣ ਵਾਲੇ ਆ ਗਈ ਨਾ, ਆ ਗਏ ਭਾਵਨਾ ਭਟਕਣ ਵਾਲੇ। ਕਿਸਾਨ ਮੋਰਚਾ ਚੱਲਦਾ, ਉਹਨਾਂ ਨੇ ਕਹਿਤਾ ਕਿਸਾਨੀ ਝੰਡੇ ਥੱਲੇ ਲੜ ਲਓ, ਆ ਕੇਸਰੀ ਮਾੜਾ ਜਿਹਾ ਪਿੱਛੇ ਰੱਖ ਲਓ, ਸਾਰਿਆਂ ਦੇ ਪਿੱਛੇ ਰੱਖੋ, ਚਾਹੇ ਦਾਤੀ ਥੋੜੇ ਵਾਲੇ ਭਾਵੇਂ ਦੂਜੇ ਹੈ, ਰੱਖੋ ਤੇ ਸਿਰਫ ਕਿਸਾਨੀ ਝੰਡੇ ਥੱਲੇ ਲੜ ਲਓ। ਪਰ ਉੱਥੇ ਵੀ ਕੀ ਹੋਇਆ ਜੀ? ਸਾਡੀ ਭਾਵਨਾ ਭਟਕਦੀ ਹੈ। ਹਰ ਮੂਵਮੈਂਟ ਨੂੰ ਫੇਲ ਕਰਨ ਵਾਲੇ ਬੰਦੇ ਨੇ ਜਿਹੜੇ ਕਹਿੰਦੇ ਨੇ ਸਾਡੀ ਭਾਵਨਾ ਭਟਕਦੀ ਹੈ, ਭਾਵਨਾ ਬੜੀ ਛੇਤੀ ਭਟਕ ਜਾਂਦੀ ਹੈ। ਕੋਈ ਵੀ ਚੇਂਜ ਨਹੀਂ ਆਉਣ ਦੇਣਗੇ, ਬਦਲਾਵ ਨਹੀਂ ਆਉਣ ਦੇਣਗੇ ਜਿਨ੍ਹਾਂ ਦੀਆਂ ਭਾਵਨਾਵਾਂ ਆਹਤ ਹੋ ਜਾਂਦੀਆਂ, ਭਟਕ ਜਾਂਦੀਆਂ। ਪਰ ਜਿੰਨਾ ਚਿਰ ਇਹ ਲੋਕ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਪਾ ਕੇ ਰੱਖਦੇ ਉਹਨਾਂ ਚਿਰ ਬਦਲਾਵ ਨਹੀਂ ਆ ਸਕਦਾ। ਜੇ ਚੇਂਜ ਲਿਆਉਣੀ ਹੈ ਤੇ ਆਪਣੀਆਂ ਭਾਵਨਾਵਾਂ ਨੂੰ ਭਾਈ ਘਰੇ ਰੱਖੋ। ਸਮਾਜ ਵਿੱਚ ਅੱਗੇ ਜਾਣ ਵਾਸਤੇ ਤੇ ਬੜੇ ਬੰਦੇ ਹੈ ਪਰ ਹਰ ਗੱਲ ਤੇ ਜਦੋਂ ਭਾਵਨਾ ਭਟਕਦੀ ਭਾਵਨਾ ਭਟਕਦੀ ਭਾਵਨਾ ਭਟਕਦੀ ਹੈ ਤੇ ਕਦੇ ਤਰੱਕੀ ਨਹੀਂ ਹੋ ਸਕਦੀ। ਤੇ ਭਾਵਨਾ ਤੇ ਮਾੜੀ ਜੀ ਗੱਲ ਤੇ ਭਟਕ ਜਾਂਦੀ ਹੈ। ਕੱਲ ਹੀ ਮੈਂ ਗੱਲ ਕਰਦਾ ਸੀ ਇੱਥੇ, ਆਪਣਾ ਇੱਕ ਵੀਰ ਬੜਾ ਪਿਆਰ ਵਾਲਾ ਸਿੰਘ ਹੈ ਤੇ ਉਹ ਮੇਰੇ ਨਾਲ ਗੱਲ ਕਰੇ ਜੀ, ਕਹਿੰਦਾ ਜੀ ਕਈ ਬੰਦੇ ਗੁਰੂ ਸਾਹਿਬ ਨੂੰ ਭੱਦੀ ਸ਼ਬਦਾਵਲੀ ਵਰਤਦੇ ਆ, ਗੁੱਸਾ ਚੜ ਜਾਂਦਾ ਮੈਨੂੰ। ਮੇਰੇ ਨਾਲ ਗੱਲ ਕਰਦਾ ਸੀ, ਕਹਿੰਦੇ ਜੀ ਕਈ ਬੰਦਿਆਂ ਨੂੰ ਤੇ ਬੜਾ ਗੁੱਸਾ ਚੜਦਾ। ਮੈਂ ਕਿਹਾ ਭੱਦੀ ਸ਼ਬਦਾਵਲੀ ਕਿਵੇਂ, ਮਤਲਬ ਕੀ ਸ਼ਬਦਾਵਲੀ ਭੱਦੀ, ਇਹਦੀ ਡੈਫੀਨੇਸ਼ਨ ਕੀ ਹੈ? ਕਹਿੰਦੇ ਜੀ ਗੁਰੂ ਸਾਹਿਬ ਦੀ ਰਿਸਪੈਕਟ ਨਾਲ ਸ਼ਬਦ ਨਹੀਂ ਬੋਲਦੇ, ਸ਼ਬਦਾਵਲੀ ਗਲਤ ਹੁੰਦੀ ਹੈ। ਮੈਂ ਉਹਨੂੰ ਸਵਾਲ ਕੀਤਾ, ਮੈਂ ਕਿਹਾ ਕਈ ਵਾਰੀ ਨਾ ਕਈ ਬੰਦੇ ਆਪਣੇ ਪਿਓ ਨੂੰ ਕਹਿਣਗੇ ਮੇਰੇ ਵਾਲਾ ਬੁੜਾ ਨਹੀਂ ਸੁਧਰਦਾ, ਮੇਰੇ ਵਾਲਾ ਬੁੜਾ ਨਾ ਬਸ ਐਂ ਹੈ। ਪਰ ਮੈਨੂੰ ਇਹ ਪਤਾ ਹੈ, ਕਹਿੰਦਾ ਭਾਵੇਂ ਹਾਸੇ 'ਚ ਬੁੜਾ ਹੀ ਹੋਵੇ ਬਾਹਰ ਬੰਦੇ ਕੋਲ, ਪਰ ਆਪਣੇ ਪਿਓ ਨੂੰ ਮਾੜੀ ਜੀ ਝਰੀਟ ਨਹੀਂ ਝੱਲ ਸਕਦਾ ਇਹੋ ਜਿਹਾ ਪੁੱਤ ਵੀ ਹੁੰਦਾ। ਹਾਸੇ 'ਚ ਬੁੜਾ ਹੀ ਕਹਿ ਦੇਵੇ, ਪਰ ਇੱਕ ਇਹੋ ਜਿਹੇ ਹੁੰਦੇ ਆ ਜਿਹੜੇ ਜੀ 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 ਤੇ ਕਰਦੇ ਆ, ਮੰਡੀ 'ਚ ਵੇਚ ਆਉਂਦੇ ਆ ਜਾ ਕੇ, ਨੌਕਰ ਬਣਾ ਕੇ ਰੱਖਦੇ ਆ, ਉੱਤੋਂ ਸ਼ਬਦਾਂ ਦਾ ਜਾਲ ਤੇ ਐ ਪਾਉਣਗੇ ਬੜਾ ਮੈਂ ਜੀ ਜੀ ਕਰਦਾ, ਬੜਾ ਸਤਿਕਾਰ ਕਰਦਾ। ਮੈਂ ਉਹਦੇ ਨਾਲ ਹੱਸਦਾ ਸੀ, ਮੈਂ ਕਿਹਾ ਬੜੇ ਬੰਦੇ ਆ ਇਦਾਂ ਦੇ, ਮੈਂ ਜਾਣਦਾ ਆਪਣੇ ਬੰਦਿਆਂ ਵਿੱਚ ਮੈਂ ਵੇਖਿਆ, ਮੇਰੇ ਵਾਲਾ ਬੁੜਾ ਤੇ ਬਸ ਨਾ, ਉਹ ਤੇ ਕਹਿੰਦਾ ਜੀ ਉਹ ਨੀ ਸੁਧਰਿਆ, ਜੋ ਮਰਜ਼ੀ ਕਰ ਲਓ ਉਹ ਨੀ ਸੁਧਰਿਆ। ਪਰ ਉਹ ਜਿੱਦਣ ਮਰਿਆ ਸਭ ਤੋਂ ਵੱਧ ਰੋਂਦਾ ਵੇਖਿਆ, ਪਿਆਰ ਸੀ, ਬਹੁਤ ਪਿਆਰ ਸੀ। ਪਰ ਸ਼ਬਦ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ ਸੋਹਣੇ ਸ਼ਬਦ ਬੋਲਣ ਵਾਲੇ ਅੰਦਰੋਂ ਪਿਆਰ ਕਰਦੇ ਆ ਤੇ ਉੱਤੋਂ ਜਿਹੜੇ ਬੰਦੇ ਇਦਾਂ ਦੇ ਸ਼ਬਦ ਬੋਲਦੇ ਆ ਉਹ ਸੱਚੀ ਦਿਲੋਂ ਨਫ਼ਰਤ ਕਰਦੇ ਹੋਣਗੇ, ਜ਼ਰੂਰੀ ਨਹੀਂ ਹੁੰਦਾ ਇਹ। ਮੈਂ ਉਹਨੂੰ ਹੱਸਦਾ ਸੀ, ਮੈਂ ਕਿਹਾ ਸੋਹਣੇ ਸੋਹਣੇ ਸ਼ਬਦ ਸੁਣਨੇ ਨੇ ਤੇ ਬਾਬਿਆਂ ਕੋਲ ਚਲਿਆ ਜਾ, ਉਹ ਤੇ ਵਿਸ਼ਲੇਸ਼ਣ ਹੀ ਲਾਈ ਜਾਂਦੇ ਗੁਰੂ ਸਾਹਿਬ ਦੇ ਨਾਂ ਨਾਲ। ਆਪਾਂ ਵੇਖਦੇ ਹਾਂ ਨਾ, ਆਪਾਂ ਕਹਿੰਦੇ ਹਾਂ ਸਾਡੇ ਗੁਰੂ ਸਾਹਿਬ, ਸਾਡਾ ਕਲਗੀਆਂ ਵਾਲਾ, ਏਦਾਂ ਕਹਿੰਦੇ ਹਾਂ ਸਾਡਾ ਬਾਬਾ। ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨਾ ਸਾਡਾ ਬਾਬਾ, ਕਈ ਵਾਰੀ ਆਪਾਂ ਏਦਾਂ ਕਹਿ ਦਿੰਦੇ ਹਾਂ। ਹੁਣ ਅਗਲਾ ਕਵੇ ਲਓ ਜੀ ਇਹਨੇ ਇਹਨਾਂ ਨੇ ਇਹ ਨਹੀਂ ਕਿਹਾ ਸਾਹਿਬ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਕਿਹਾ ਨਹੀਂ, ਇਹ ਤੇ ਸਾਡਾ ਬਾਬਾ ਹੀ ਕਹੀ ਜਾਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡਾ ਪਿਆਰ ਨਹੀਂ, ਸ਼ਬਦ ਜਿਹੜੇ ਨੇ ਏਦਾਂ ਫੜਨੇ ਨੇ ਏਦਾਂ ਵੀ ਆਸ਼ ਐ ਬੋਲਤਾ ਭੱਦੀ ਸ਼ਬਦਾਵਲੀ ਵਰਤਦੀ ਨਹੀਂ ਭਾਈ ਜੇ ਤੁਸੀਂ ਸੋਹਣੇ ਸ਼ਬਦ ਸੁਣਨੇ ਨੇ ਤੇ ਬਾਬਿਆਂ ਕੋਲ ਜਾ ਕੇ ਵੇਖੋ ਉਹ ਤੇ ਵਿਸ਼ਲੇਸ਼ਣ ਬਹੁਤ ਲਾਉਂਦੇ ਆ ਪਰ ਲੁੱਟ ਕੇ ਵੀ ਸਾਰੀ ਦੁਨੀਆਂ ਨੂੰ ਉਹਨਾਂ ਨੇ ਖਾਧਾ ਤੇ ਖਾਧਾ ਕਿਹਦੇ ਨਾਂ ਤੇ ਹੈ ਗੁਰੂ ਸਾਹਿਬ ਦੇ ਨਾਂ ਤੇ ਸ਼ਬਦ ਬਹੁਤ ਸੋਹਣੇ ਵਰਤਣਗੇ ਆਪਾਂ ਕਹਾਂਗੇ ਕਲਗੀਆਂ ਵਾਲਾ ਪਾਤਸ਼ਾਹ ਉਹਨਾਂ ਨੇ ਕਿੱਥੋਂ ਸ਼ੁਰੂ ਕਰਨਾ ਹੈ ਤੇ ਕਿੱਥੇ ਖਤਮ ਕਰਨਾ ਕਹਿੰਦੇ ਸੋਧੇ ਲਾ ਦੇਣੇ ਚਾਹੀਦੇ ਨੇ ਜਿਹੜੇ ਬੰਦੇ ਗੁਰੂ ਸਾਹਿਬ ਨੂੰ ਗਲਤ ਬੋਲਦੇ ਨੇ ਤੇ ਮੈਂ ਕਹਿੰਦਾ ਭਾਈ ਸੰਤੋਖ ਸਿੰਘ ਵਰਗਿਆਂ ਨੇ ਸ਼ਬਦਾਵਲੀ ਸੋਹਣੀ ਵੀ ਬੜੀ ਵਰਤੀ ਹੈ ਪਰ ਜਦੋਂ ਕਿਹਾ ਵੀ ਗੁਰੂ ਸਾਹਿਬ ਭੰਗ ਪੀਂਦੇ ਰਹੇ ਹੈ ਗੁਰੂ ਸਾਹਿਬ ਨਸ਼ੇ ਕਰਦੇ ਰਹੇ ਹੈ ਗੁਰੂ ਸਾਹਿਬ ਨੂੰ ਕਰਾਮਾਤੀ ਬਣਾ ਦਿੱਤਾ ਉਹਨਾਂ ਗ੍ਰੰਥਾਂ ਨੂੰ ਸੋਧੇ ਲਾਓ ਨਾ ਉਹਨਾਂ ਤੇ ਰੁਮਾਲੇ ਪਾ ਕੇ ਰੱਖਦੇ ਆ ਤੇ ਜੇ ਕੋਈ ਬੰਦਾ ਸਿੱਧੀ ਸ਼ਬਦ ਵਰਤ ਵੀ ਦੇਵੇ ਇਹ ਸਾਨੂੰ ਗਲਤ ਬੋਲਦਾ ਜੇ ਸ਼ਬਦਾਂ ਤੇ ਜਾਣਾ ਹੈ ਜੇ ਸ਼ਬਦ ਹੀ ਵੇਖਣੇ ਨੇ ਫਿਰ ਬਾਬਿਆਂ ਤੋਂ ਮਿੱਠੇ ਸ਼ਬਦ ਕੋਈ ਨਹੀਂ ਵਰਤਦਾ ਮਿੱਠਾ ਬੋਲ ਬੋਲ ਕੇ ਬੰਦੇ ਲੁੱਟਦੇ ਐ ਬੜਾ ਮਿੱਠਾ ਬੋਲਦੇ ਐ ਮਿਸ਼ਰੀ ਵਰਗੇ ਬੋਲ ਬੋਲਦੇ ਐ ਜਾਨ ਕੱਢ ਲੈਣਗੇ ਇਦਾਂ ਦੇ ਸ਼ਬਦ ਬੋਲਣਗੇ ਬੜੇ ਮਿੱਠੇ ਪਰ ਠੱਗ ਵੀ ਓਡੇ ਹੀ ਵੱਡੇ ਐ ਜਿੰਨੇ ਮਿੱਠੇ ਐ ਓਨੇ ਵੱਡੇ ਠੱਗ ਐ ਓਡੇ ਹੀ ਵੱਡੇ ਠੱਗ ਫਿਰ ਤੇ ਛਾਈਏ ਬਸ ਠੀਕ ਹੈ ਲੁੱਟ ਲੁੱਟ ਲੁੱਟੇ ਜਾਈਏ ਬਸ ਪਰ ਮਾੜੀ ਜੀ ਗੱਲ ਕਰਕੇ ਸ਼ਬਦਾਵਲੀ ਏਦਾਂ ਵਰਤੀ ਸ਼ਬਦਾਵਲੀ ਏਦਾਂ ਵਰਤਦੀ ਪਰ ਭਾਵਨਾ ਹਾਂ ਜਿਹੜਾ ਬੰਦਾ ਕਵੇ ਸਾਡੇ ਪਾਤਸ਼ਾਹ ਗਲਤ ਸਨ ਸਾਡੇ ਪਾਤਸ਼ਾਹ ਬਾਰੇ ਏਦਾਂ ਕਵੇ ਵੀ ਉਹਨਾਂ ਨੇ ਕੱਖ ਨਹੀਂ ਕੀਤਾ ਉਹਨਾਂ ਦੀ ਜ਼ਿੰਦਗੀ ਮਤਲਬ ਫਿਰ ਤੇ ਵੇਖਦੇ ਵੀ ਠੀਕ ਨਹੀਂ ਬੰਦਾ ਇਹ ਪਰ ਸਾਡੀ ਤੇ ਭਾਵਨਾ ਬਸ ਬੜੀ ਜੀ ਗੱਲ ਹੁੰਦੀ ਹੈ ਸਾਡੀ ਭਾਵਨਾ ਭਟਕੀ ਸਾਡੀ ਭਾਵਨਾ ਭਟਕੀ ਬੜੀ ਛੇਤੀ ਭਾਵਨਾ ਭਟਕਦੀ ਹੈ ਜਿੱਥੇ ਭਟਕਣੀ ਚਾਹੀਦੀ ਸੀ ਇਹਨਾਂ ਗ੍ਰੰਥਾਂ 'ਚ ਇੰਨਾ ਕੁਛ ਗਲਤ ਲਿਖਿਆ ਇਹਨਾਂ ਦਾ ਸੋਧ ਕਰਾਓ ਉੱਥੇ ਨਹੀਂ ਭਾਵਨਾ ਭਟਕਦੀ ਉੱਥੇ ਰੁਮਾਲੇ ਪਾ ਕੇ ਰੱਖੇ ਕਿਉਂਕਿ ਤਾਂ ਨਹੀਂ ਭਟਕਦੀ ਸੰਤੋਖ ਸਿੰਘ ਵਰਗਿਆਂ ਦੇ ਗ੍ਰੰਥਾਂ ਨਾਲ ਧੰਦਾ ਚੱਲਦਾ ਹੈ ਤੇ ਕੁਝ ਬੰਦਿਆਂ ਦੇ ਸ਼ਬਦਾਂ ਦੇ ਨਾਲ ਧੰਦੇ ਤੇ ਸੱਟ ਵੱਜਦੀ ਹੈ ਪਿਆਰ ਗੁਰੂ ਸਾਹਿਬ ਨਾਲ ਨਹੀਂ ਆਪਣੇ ਧੰਦੇ ਨਾਲ ਹੈ ਮਸਲਾ ਧੰਦੇ ਦਾ ਹੈ ਜੇ ਗੁਰੂ ਸਾਹਿਬ ਨਾਲ ਪਿਆਰ ਹੁੰਦਾ ਤੇ ਦੁਨੀਆ ਨੂੰ ਸੋਧੇ ਲਾਉਣ ਤੋਂ ਪਹਿਲਾਂ ਇਹ ਬੰਦੇ ਆਪਣੇ ਗ੍ਰੰਥਾਂ ਦੀ ਸੋਧ ਕਰਦੇ ਜੇ ਗੁਰੂ ਸਾਹਿਬ ਨਾਲ ਪਿਆਰ ਕਰਦੇ ਤੇ ਸੋਧ ਕਰਦੇ ਗ੍ਰੰਥਾਂ ਦੀ ਜੇ ਗੁਰੂ ਸਾਹਿਬ ਦੇ ਪ੍ਰਤੀ ਇੰਨਾ ਹੁੰਦਾ ਦਰਦ ਵੀ ਗੁਰੂ ਸਾਹਿਬ ਦੀ ਤੇ ਬੇਅਦਬੀ ਹੈ ਗੁਰੂ ਗੋਬਿੰਦ ਸਿੰਘ ਕਿਤੇ ਦੇਵੀ ਦੀ ਪੂਜਾ ਕਰ ਰਹੇ ਆ ਕਿਤੇ ਕੁਛ ਕਰਦੇ ਆ ਕਿਤੇ ਕੁਛ ਕਰਦੇ ਆ ਇਹ ਤੇ ਸਾਰਾ ਹੀ ਭਰਿਆ ਪਿਆ ਸੰਤੋਖ ਸਿੰਘ ਦੇ ਗ੍ਰੰਥ ਦੇ ਵਿੱਚ ਸਾਹਿਬਜ਼ਾਦੇ ਚਾਰੇ ਸ਼ਹੀਦ ਹੋਏ ਆ ਪੜ੍ਹੋ ਲੱਭੋ ਕਿੱਦਾਂ ਲਿਖਿਆ ਏਦਾਂ ਨਹੀਂ ਤੁਸੀਂ ਪੜ੍ਹ ਸਕਦੇ ਵੀ ਅਜੀਤ ਸਿੰਘ ਤੇ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਤੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਸਰਹੰਦ ਇਹ ਨਹੀਂ ਲਿਖਿਆ ਸੂਰਜ ਪ੍ਰਕਾਸ਼ ਵਿੱਚ ਵੱਖਰਾ ਵੱਖਰਾ ਸਾਰਾ ਹੀ ਪੜ੍ਹ ਕੇ ਵੇਖੋ ਸਾਰਾ ਕੁਛ ਹੀ ਵੱਖਰਾ ਜੇ ਦਰਦ ਹੁੰਦਾ ਤੇ ਸੋਧ ਦੇ ਪਰ ਹਰ ਮੂਵਮੈਂਟ ਵਿੱਚ ਕੋਈ ਵੀ ਬੰਦਾ ਤਰੱਕੀ ਵਾਲੇ ਪਾਸੇ ਤੁਰੇਗਾ ਤੇ ਇਹ ਭਾਵਨਾ ਭੜਕਣ ਵਾਲੇ ਅੱਗੇ ਆ ਜਾਣਗੇ ਇਹ ਬੀ ਟੀਮਾਂ ਨੇ ਇਹਨਾਂ ਲੋਕਾਂ ਪੁਜਾਰੀਆਂ ਦੀਆਂ ਆ ਭਾਵਨਾਵਾਂ ਭੜਕਣ ਵਾਲੇ ਛੱਡੇ ਹੁੰਦੇ ਨੇ ਵਿੱਚ ਹਰ ਮੂਵਮੈਂਟ ਦੇ ਵਿੱਚ ਭਾਵਨਾ ਭੜਕਣ ਦਾ ਬਹਾਨਾ ਬਣਾ ਕੇ ਇਹਨਾਂ ਨੂੰ ਅੱਗੇ ਕਰ ਦਿੰਦੇ ਆ ਤੇ ਸਾਰੇ ਕੰਮ ਇਹਨਾਂ ਤੋਂ ਕਰਵਾਉਂਦੇ ਆ ਮੇਰੀ ਭਾਵਨਾ ਭੜਕੀ ਭਾਵਨਾ ਭੜਕੀ ਇਹ ਅਸਲ ਦੇ ਵਿੱਚ ਸਥਾਪਿਤ ਧਿਰਾਂ ਦੀਆਂ ਬੀ ਟੀਮਾਂ ਹੈ ਇੱਕ ਏ ਟੀਮ ਹੈ ਜਿਹੜੀ ਬੈਕ ਤੇ ਕੰਮ ਕਰਦੀ ਹੈ ਇੱਕ ਉਹਨਾਂ ਨੇ ਬੀ ਟੀਮ ਛੱਡੀ ਹੋਈ ਹੈ ਵੀ ਤੁਸੀਂ ਜਾ ਕੇ ਰੌਲਾ ਪਾ ਦਿਓ ਸਾਡੀ ਭਾਵਨਾ ਭਟਕੀ ਸਾਡੀ ਭਾਵਨਾ ਭਟਕੀ ਕਦੇ ਕਿਸੇ ਦਾ ਕਤਲ ਕਦੇ ਕਿਸੇ ਨੂੰ ਮਾਰੋ ਕਦੇ ਕਿਸੇ ਦੀਵਾਨ ਰੋਕੋ ਕਦੇ ਲੱਤਾਂ ਬਾਹਾਂ ਤੋੜ ਦਿਓ ਇਹ ਸਭ ਭਾਵਨਾ ਭਟਕਣ ਵਾਲੀ ਬੀ ਟੀਮ ਹੈ ਇਹ ਗੁੰਡਿਆਂ ਦੀ ਟੀਮ ਹੁੰਦੀ ਹੈ ਜਿਨ੍ਹਾਂ ਦੀ ਭਾਵਨਾ ਭਟਕ ਜਾਂਦੀ ਹੈ ਤੇ ਅੱਕੇ ਹੋਏ ਹੁੰਦੇ ਨੇ ਜ਼ਿੰਦਗੀ ਤੋਂ ਜ਼ਿੰਦਗੀ ਇਹਨਾਂ ਨੂੰ ਪਿਆਰੀ ਨਹੀਂ ਹੁੰਦੀ ਜਿਹੜਾ ਬੰਦਾ ਜ਼ਿੰਦਗੀ ਨਾਲ ਪਿਆਰ ਕਰਦਾ ਨਾ ਉਹ ਕਿਸੇ ਨੂੰ ਏਦਾਂ ਖਤਮ ਕਰਨ ਬਾਰੇ ਸੋਚਦਾ ਹੀ ਨਹੀਂ ਦੱਸ ਦਿਓ ਕਲਗੀਆਂ ਵਾਲੇ ਪਾਤਸ਼ਾਹ ਕਿਸੇ ਬੰਦੇ ਤੇ ਚੜ੍ਹਾਈ ਕਰਕੇ ਗਏ ਉਹਨਾਂ ਨੇ ਕਦੇ ਕਿਸੇ ਆਪਣੇ ਬੰਦੇ ਨੂੰ ਭੇਜਿਆ ਵੀ ਜਾਓ ਬੰਦੇ ਨੂੰ ਵੱਢ ਕੇ ਆਓ ਕਦੇ ਅੱਜ ਤੱਕ ਪੜ੍ਹਿਆ ਤੁਸੀਂ ਕਦੀ ਨਹੀਂ ਜਿਹੜਾ ਚੜ੍ਹ ਕੇ ਹੀ ਆ ਗਿਆ ਉਹਦਾ ਵੀ ਮੁਕਾਬਲਾ ਕੀਤਾ ਹੈ ਆਏ ਦਾ ਮੁਕਾਬਲਾ ਕੀਤਾ ਹੈ ਪਰ ਕਦੇ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਗਏ ਕਦੇ ਕਿਸੇ ਨੂੰ ਮਾਰਨ ਨਹੀਂ ਗਏ ਅਗਲੇ ਮਾਰਨ ਆਉਂਦੇ ਰਹੇ ਹੈ ਪਰ ਪਾਤਸ਼ਾਹ ਕਿਸੇ ਤੇ ਨਹੀਂ ਚੜ੍ਹ ਕੇ ਸੋਚਿਆ ਵੀ ਨਹੀਂ ਜਾ ਸਕਦਾ ਪਿਆਰਿਓ। ਜਿਹੜਾ ਬੰਦਾ ਜ਼ਿੰਦਗੀ ਨੂੰ ਸਮਝਦਾ ਹੈ ਨਾ, ਉਹ ਕਿਸੇ ਦੂਜੇ ਬੰਦੇ ਨੂੰ ਮਾਰਨ ਬਾਰੇ ਸੋਚ ਵੀ ਨਹੀਂ ਸਕਦਾ, ਉਹਦਾ ਕਤਲ ਕਰ ਦਈਏ, ਟੁਕੜੇ ਟੁਕੜੇ ਕਰ ਦਈਏ, ਸੋਚਿਆ ਵੀ ਨਹੀਂ ਜਾ ਸਕਦਾ, ਤੁਸੀਂ ਸੋਚ ਵੀ ਨਹੀਂ ਸਕਦੇ। ਪਰ ਅੱਕੇ ਹੋਏ ਆ, ਫਰਸਟ੍ਰੇਸ਼ਨ ਹੈ, ਫਰਸਟ੍ਰੇਟ ਹੋਏ ਹੋਏ ਆ, ਇਰੀਟੇਟ ਹੋਏ ਹੋਏ ਆ, ਅੰਦਰ ਅੱਗ ਲੱਗੀ ਹੋਈ ਹੈ। ਉਹ ਅੰਦਰ ਤੁਸੀਂ ਸੋਚ ਕੇ ਵੇਖੋ ਵੀ ਕਿੰਨਾ ਬੰਦਾ ਤੜਫਦਾ ਹੋਣਾ ਹੈ ਜਿਹੜਾ ਇੱਦਾਂ ਚਲੇ ਜਾਂਦਾ। ਉਹ ਫਿਰ ਕੱਢਦੇ ਆ ਗੁੱਸਾ ਅਸੀਂ ਕਿਤੇ ਨਾ ਕਿਤੇ ਅੰਦਰ ਭਰਿਆ। ਤਾਂ ਕਰਕੇ ਹਰ ਮੂਵਮੈਂਟ, ਹਰ ਸਮੇਂ ਪ੍ਰੋਬਲਮ ਉਦੋਂ ਪੈਂਦੀ ਜਦੋਂ ਲੋਕੀ ਕਹਿੰਦੇ ਸਾਡੀਆਂ ਭਾਵਨਾਵਾਂ ਭਟਕਦੀਆਂ। ਤੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚ ਵੇਖ ਲਈਏ, ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਹੜੇ ਤਵੀਆਂ ਤੇ ਪਾਉਣ ਵਾਲੇ ਸੀ ਉਹ ਕੌਣ ਸੀ ਜਿਹੜੇ ਕਹਿੰਦੇ ਸੀ ਸਾਡੀ ਬੋਲੋ ਭਾਵਨਾ ਭਟਕਦੀ। ਕੋਈ ਦੇਗਾਂ ਚੋਂ ਵਾਲਦਾ ਸੀ, ਮੁਸਲਮਾਨ ਕਹਿੰਦੇ ਸੀ ਸਾਡੀ ਭਾਵਨਾ ਭਟਕਦੀ। ਗੰਗੂ ਉੱਥੇ ਚੰਦੂ ਵਰਗਿਆਂ ਨੇ ਨਾਲ ਰਲ ਕੇ ਅੱਗ ਲੱਗੀ ਪਈ ਸੀ, ਕਹਿੰਦੇ ਸਾਡੀ ਭਾਵਨਾ ਭਟਕਦੀ। ਭਾਵਨਾ ਭਟਕਣ ਵਾਲਿਆ, ਭਾਵਨਾ ਭਟਕਣ ਵਾਲੇ ਹੀ ਸੀ ਸਾਰੇ। ਕਦੇ ਹਿੰਦੂਆਂ ਦੀਆਂ ਭਾਵਨਾਵਾਂ ਭਟਕ ਜਾਂਦੀਆਂ ਸੀ ਜਦੋਂ ਤਾਕਤਵਰ ਸੀ ਹਿੰਦੂ, ਉਹ ਵੀ ਚੰਦੂ ਵਰਗਾ ਨਾਲ ਰਲ ਜਾਂਦਾ ਸੀ। ਮੁਸਲਮਾਨ ਤਾਕਤਵਰ ਸੀ ਜਦੋਂ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਤਾਕਤਵਰ ਹੁੰਦੇ ਨੇ ਜਦੋਂ, ਬੰਦਾ ਤਾਕਤ ਵਿੱਚ ਹੁੰਦਾ ਫਿਰ ਆਪਣਾ ਪੂਰਾ ਵਾਹ ਲਾ ਦਿੰਦਾ, ਪੂਰੀ ਜ਼ੋਰ ਲਾ ਦਿੰਦਾ, ਕਹਿੰਦਾ ਸਾਡੀ ਭਾਵਨਾ ਭਟਕਦੀ ਹੈ। ਤਾਕਤਵਰ ਫਿਰ ਜ਼ੋਰ ਲਾ ਦਿੰਦਾ। ਇਸੇ ਤਰ੍ਹਾਂ ਅੱਜ ਕੱਲ੍ਹ ਸਾਡੇ ਵਾਲੇ ਆ, ਜਦੋਂ ਤਾਕਤ ਵਿੱਚ ਆਏ ਆ ਤੇ ਕਹਿੰਦੇ ਭਾਵਨਾ ਭਟਕਦੀ ਹੈ। ਤੇ ਇੰਨਾ ਕਹਿ ਲਓ ਜੇ ਅੱਜ ਸਾਡਾ ਰਾਜ ਹੋਵੇ ਸਾਡਾ, ਫਿਰ ਕੀ ਬਣੇ? ਰਾਜ ਹੀ ਸਾਡਾ ਹੋਵੇ ਫਿਰ ਕੀ ਬਣੇ? ਇਹਨਾਂ ਲੋਕਾਂ ਦੀਆਂ ਭਾਵਨਾਵਾਂ ਅਸੀਂ ਕਹਿੰਦੇ ਰਹਿ ਗਏ ਹਿੰਦੂ ਲੋਕ ਨੇ ਜਿਹੜੇ, ਪਰ ਪੀਕੇ ਵਰਗੀਆਂ ਮੂਵੀਆਂ ਇੱਥੇ ਹੀ ਬਣਦੀਆਂ, ਤੇ ਪੀਕੇ ਵਰਗੀਆਂ ਮੂਵੀਆਂ ਨੂੰ ਬਣਾਉਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ, ਪਾਸ ਕੀਤੀਆਂ ਜਾਂਦੀਆਂ ਨੇ ਇੱਥੇ। ਆਪਣੀਆਂ ਭਾਵਨਾਵਾਂ ਤੇ ਕਾਬੂ ਪਾ ਕੇ ਰੱਖਦੇ ਆ। ਸਹਿਨਸ਼ੀਲਤਾ ਦਾ ਗੁਣ ਹੈ, ਬਹੁਤ ਵਧਾ ਲਿਆ, ਸਹਿਨਸ਼ੀਲਤਾ ਵਧਾ ਲਈ ਆਪਣੀ ਵੀ ਭਾਵਨਾ ਨਾ ਕਰੀਏ। ਬੜੇ ਬੰਦੇ ਅੱਗੇ ਵੀ ਜਾਣਾ ਚਾਹੁੰਦੇ ਆ, ਹਿੰਦੂ ਨੇ ਜਿਹੜੇ ਤਰੱਕੀ ਕਰਨੀ ਚਾਹੁੰਦੇ ਆ, ਕਈ ਨਹੀਂ ਸਵਾਮੀਆਂ ਨੂੰ ਮੰਨਣਾ ਚਾਹੁੰਦੇ, ਨਹੀਂ ਅਖੋਤੀ ਧਰਮਾਂ ਨੂੰ ਮੰਨਣਾ ਚਾਹੁੰਦੇ, ਨਹੀਂ ਪੂਜਾ ਪਾਠ ਕਰਨ ਵਾਲੇ ਹੈ, ਉਹਨਾਂ ਨੇ ਉਦਾਂ ਦੇ ਰਾਹ ਵੀ ਬਣਾ ਲਏ। ਭਾਈ ਕੁਛ ਬੰਦੇ ਇੱਦਾਂ ਕਰਦੇ ਹੋ, ਤੂੰ ਵੀ ਸਾਡਾ ਤੇ ਜਾ। ਜੇ ਕੋਈ ਬੰਦਾ ਪੀਕੇ ਵਰਗੀਆਂ ਮੂਵੀਆਂ ਵਾਂਗੂ ਸੋਚਦਾ ਤੇ ਤੂੰ ਵੀ ਜਾ, ਪਾਸਪੋਰਟ ਤੇ ਸਾਡੇ ਵਾਲੇ ਹੀ ਰੱਖੇਗਾ, ਰਹੇਗਾ ਤੇ ਭਾਰਤੀ, ਰਹੇਗਾ ਤੇ ਇੰਡੀਅਨ, ਰਹੇਗਾ ਤੇ ਸਾਡਾ ਹੀ, ਮੋਹਰ ਤੇ ਸਾਡੀ ਲੱਗੀ ਹੁਣ ਤੇਰੇ ਉੱਤੇ। ਉਹਨਾਂ ਨੂੰ ਇਸ ਗੱਲ ਦੀ ਇਹ ਪਤਾ ਆ, ਸਾਡੇ ਬੰਦੇ ਕਿੱਥੇ, ਸਾਡੇ ਤੇ ਮਾੜੀ ਜਿਹੀ ਗੱਲ ਤੇ ਭਾਵਨਾ ਭੜਕ ਜਾਂਦੀ ਹੈ, ਮਾੜੀ ਜਿਹੀ ਗੱਲ ਦੇ ਉੱਤੇ ਸਾਡੀ ਭਾਵਨਾ ਭੜਕ ਜਾਂਦੀ ਹੈ। ਤਾਂ ਕਰਕੇ ਇਹ ਜਿਹੜੇ ਅਸੀਂ ਕਹਿੰਦੇ ਹਾਂ ਨਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਨਾਲ ਇੱਦਾਂ ਕੀਤਾ, ਇਹ ਸਾਰੇ ਉਹ ਲੋਕ ਹੈ ਜਿਨ੍ਹਾਂ ਦੀ ਭਾਵਨਾ ਭਟਕ ਗਈ, ਬੇੜਾ ਬਹਿ ਗਿਆ ਭਾਵਨਾਵਾਂ ਭਟਕਣ ਵਾਲਿਆਂ ਨੇ। ਫਿਰ ਤਾਕਤ ਲਾਈ ਸਰਕਾਰ ਨਾਲ ਰਲ ਕੇ, ਸਰਕਾਰਾਂ ਨਾਲ ਰਲ ਕੇ ਉਹਨਾਂ ਬੰਦਿਆਂ ਨੇ ਫਿਰ ਆਨੰਦਪੁਰ ਸਾਹਿਬ ਨੂੰ ਘੇਰੇ ਪਾਏ ਹੈ, ਕੰਨ ਭਰੇ ਹੈ। ਉਹ ਪੁਜਾਰੀ ਸੀ ਜਿਹੜਾ ਨਾ, ਉਹ ਤੜਫਦਾ ਸੀ ਜਿੱਦਣ ਤੋਂ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਸ਼ੁਰੂ ਹੋ ਗਿਆ, ਜਿੱਦਣ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਸੀ ਕਿ ਮੈਂ ਜਨੇਊ ਨਹੀਂ ਪਾਉਣਾ, ਇਹ ਕਰਮ ਕਾਂਡ ਹੈ, ਇਹ ਦਿਖਾਵਾ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈਈ ਤਾਂ ਪਾਂਡੇ ਘੱਤ, ਤਾਂ ਮੈਨੂੰ ਜਨੇਊ ਇਹੋ ਜਿਹਾ, ਮੈਂ ਨਹੀਂ ਪਾਉਣਾ ਤੇਰੇ ਵਾਲਾ। ਉਦੜ ਤੋਂ ਰੜਕਦਾ ਸੀ ਗੁਰੂ ਨਾਨਕ ਦਾ ਘਰ, ਰੜਕਦਾ ਸੀ। ਉਹ ਫਿਰ ਜਿਵੇਂ ਜਿਵੇਂ ਤਾਕਤ ਵੱਧਦੀ ਗਈ, ਉਨੀ ਜਿੰਨੀ ਵਾਹ ਲੱਗੀ ਉਹ ਪੁਜਾਰੀ ਨੇ ਸਰਕਾਰਾਂ ਨਾਲ ਰਲ ਕੇ ਲਾਈ। ਤੇ ਇੱਕ ਟਾਈਮ ਇਦਾਂ ਦਾ ਵੀ ਆਉਂਦਾ ਹੈ ਕਿ ਆਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਉੱਥੇ ਗਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ, ਉੱਥੇ ਫੌਜਾਂ ਠੰਡੀਆਂ ਹੋ ਰਹੀ ਇਕੱਠੀਆਂ ਹੋ ਰਹੀਆਂ, ਕਿਉਂ ਪੈ ਰਹੇ ਠੰਡੇ, ਲੋਕ ਇਕੱਠੇ ਹੋਣ ਲੱਗ ਪਏ, ਸ਼ਹਿਰ ਵਸ ਗਿਆ, ਸੋਹਣੇ ਸੋਹਣੇ ਘਰ ਬਣ ਗਏ, ਖੁਸ਼ਹਾਲ ਜ਼ਿੰਦਗੀ ਸੀ, ਆਨੰਦਪੁਰ ਸਾਹਿਬ ਸੋਹਣਾ ਸੋਹਣਾ ਸੀ। ਹੋਵੇ ਵੀ ਕਿਉਂ ਨਾ, ਕਿਉਂਕਿ ਗੁਰੂ ਗੋਬਿੰਦ ਸਿੰਘ ਵਰਗਾ ਪਾਤਸ਼ਾਹ ਰਹਿੰਦਾ ਉੱਥੇ, ਆਗੂ ਹੈ ਉਹਨਾਂ ਦਾ। ਗਲਤ ਚੱਲਣ ਵਾਲੇ ਨੂੰ ਬੰਦਾ ਬਣਾਉਂਦੇ ਹੋਣਗੇ, ਬੰਦਾ ਬਣ ਕੇ ਰਹੇ, ਤੂੰ ਠੀਕ ਲਈ ਪੰਥ ਭਾਵੇਂ ਛੋਟਾ ਜਿਹਾ ਸੀ ਪਰ ਆਗੂ ਕਹਿੰਦਾ ਸੀ ਵੀ ਤੂੰ ਤੂੰ ਬੰਦਾ ਬਣ ਅੱਜ ਸਾਡੇ ਕੌਣ ਕਹਿੰਦਾ ਹਰ ਬੰਦਾ ਜਿਹਦਾ ਮਰਜ਼ੀ ਜੀ ਕਰਦਾ ਮੈਂ ਵੀ ਪੰਥ 'ਚ ਮੈਂ ਵੀ ਪੰਥ 'ਚ ਮੈਂ ਵੀ ਪੰਥ 'ਚ ਟੋਕਣ ਰੋਕਣ ਵਾਲਾ ਕੋਈ ਹੈ ਹੀ ਨਹੀਂ ਉਦੋਂ ਕਲਗੀਆਂ ਵਾਲਾ ਪਾਤਸ਼ਾਹ ਛੰਟੀ ਕਰਦਾ ਸੀ ਛੰਟੀ ਕੀਤੀ ਜਾਂਦੀ ਸੀ ਆਹ ਸਿਸਟਮ ਹੈ ਆਹ ਅਸੂਲ ਨੇ ਆਹ ਮਰਿਆਦਾ ਹੈ ਵਿੱਚ ਰਹਿਣਾ ਰਹਿ ਨਹੀਂ ਤੇ ਚੱਲ ਉਹ ਜਦੋਂ ਪਿੰਡ ਵਸਾਏ ਹੋਣਗੇ ਫਿਰ ਪਰਫੈਕਟ ਹੋਣਗੇ ਸਾਰੇ ਜ਼ਿੰਮੇਵਾਰ ਹੋਣਗੇ ਸਾਰੇ ਆਨੰਦਪੁਰ ਸਾਹਿਬ ਇੱਕ ਮਾਡਲ ਹੋਇਆ ਇਕੱਠੇ ਹੋ ਕੇ ਕਦੇ ਸਫਾਈ ਵੀ ਕਰਦੇ ਹੋਣਗੇ ਕੋਈ ਦਵਾਈ ਦੇਣ ਵਾਲਾ ਵੀ ਹੋਏਗਾ ਕੋਈ ਲੁਹਾਰ ਵੀ ਹੋਏਗਾ ਕੋਈ ਸੁਨਾਰ ਵੀ ਹੋਏਗਾ ਸਾਰੇ ਤਰ੍ਹਾਂ ਦੇ ਬੰਦੇ ਇਕੱਠੇ ਤੇ ਧਰਮਸ਼ਾਲਾ ਵਿੱਚ ਬਹਿੰਦੇ ਵੀ ਹੋਣਗੇ ਤੇ ਆਗੂ ਉਹਨਾਂ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਉਹਨਾਂ 'ਚ ਗੱਲਬਾਤ ਵੀ ਕਰਦੇ ਹੋਣਗੇ ਮਸਲੇ ਵੀ ਉੱਥੇ ਹੀ ਨਿਬੇੜ ਲੈਂਦੇ ਹੋਣਗੇ ਉਹਨਾਂ ਦਾ ਉਹਨਾਂ ਦੀ ਵਕੀਲ ਦਲੀਲ ਸਾਰਾ ਕੁਛ ਉੱਥੇ ਹੀ ਹੁੰਦਾ ਹੋਣਾ ਕਚਹਿਰੀਆਂ ਵੀ ਸੀ ਸਭ ਕੁਛ ਆਪਣਾ ਹੀ ਸੀ ਮੰਨਦੇ ਹੋਣਗੇ ਇੱਕ ਦੂਜੇ ਦੀ ਇੱਕ ਦੂਸਰੇ ਦੀ ਰਿਸਪੈਕਟ ਕਰਦੇ ਹੋਣਗੇ ਉਹ ਮਾਡਲ ਸੀ ਜਦੋਂ ਜਿਹੜਾ ਬੰਦਾ ਇੱਕ ਵਾਰ ਆਨੰਦਪੁਰ ਸਾਹਿਬ ਜਾਂਦਾ ਸੀ ਕਹਿੰਦਾ ਸੀ ਵਾਹ ਨਿਕਲਦਾ ਸੀ ਉੱਥੇ ਜਾ ਕੇ ਵਾਹ ਕਿਆ ਬਾਤ ਤੇ ਅਗਲਾ ਕਹਿੰਦਾ ਸੀ ਬਾਕੀ ਦੇ ਪਿੰਡ ਇਦਾਂ ਦੇ ਕਿਉਂ ਨਹੀਂ ਬਣਦੇ ਸਾਰੇ ਪਿੰਡ ਆਨੰਦਪੁਰ ਵਰਗੇ ਕਿਉਂ ਨਹੀਂ ਬਣਦੇ ਜਿਵੇਂ ਆਨੰਦਪੁਰ ਪਿਆਰਾ 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 ਹੈ ਇੱਥੇ ਜਿਵੇਂ ਲੋਕ ਖੁਸ਼ ਖੁਸ਼ ਰਹਿੰਦੇ ਹੈ ਇੱਥੇ ਹੈ ਜਿੱਦਾਂ ਇਹ ਸਾਰੇ ਕਿਉਂ ਨਹੀਂ ਰਹਿੰਦੇ ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਕੰਮ ਕਰੋ ਮਿਹਨਤ ਕਰੋ ਤੇ ਜਿੱਥੇ ਮਿਹਨਤ ਹੋਵੇ ਜਿੱਥੇ ਕੰਮ ਕੀਤਾ ਜਾਂਦਾ ਹੈ ਉੱਥੇ ਆਪਣੇ ਆਪ ਹੀ ਖੁਸ਼ਹਾਲੀ ਹੁੰਦੀ ਹੈ ਗੁਰੂ ਸਾਹਿਬ ਦੇ ਵਿੱਚ ਇਹ ਸੀ ਕਿ ਸਾਰੇ ਬੰਦੇ ਕੰਮ ਕਰਨਗੇ ਤੇ ਆਪੇ ਖੁਸ਼ਹਾਲੀ ਹੋਏਗੀ ਤੇ ਸਾਰੇ ਕੰਮ ਕਰਦੇ ਸੀ ਜ਼ਿੰਮੇਵਾਰੀਆਂ ਨਿਭਾਉਂਦੇ ਸੀ ਤੇ ਸੋਹਣਾ ਆਨੰਦਪੁਰ ਸਾਹਿਬ ਬਣ ਗਿਆ ਪਰ ਮਾਡਲ ਬਣ ਰਿਹਾ ਸੀ ਲੋਕਾਂ ਵਾਸਤੇ ਕਹਿੰਦੇ ਸਰਕਾਰਾਂ ਨਹੀਂ ਇੱਦਾਂ ਦੇ ਸਰਕਾਰਾਂ ਦਾ ਸਿਸਟਮ ਕੀ ਹੈ ਇੱਥੇ ਵੇਖੋ ਕਿੱਦਾਂ ਸਾਰੇ ਜਿਹੜੇ ਦਸਵੰਧ ਕੱਢ ਲੈਂਦੇ ਆ ਇੱਕ ਦੂਜੇ ਦੀ ਹੈਲਪ ਕਰ ਲੈਂਦੇ ਆ ਧਰਮਸ਼ਾਲਾ ਚਲਾਈ ਜਾਂਦੇ ਆ ਕਿੰਨਾ ਸੋਹਣਾ ਮਾਡਲ ਬਣਾਇਆ ਹੋਇਆ ਤੇ ਜਿਵੇਂ ਕਰਤਾਰਪੁਰ ਰੜਕਦਾ ਸੀ ਖਡੂਰ ਸਾਹਿਬ ਰੜਕਦਾ ਸੀ ਗੋਇੰਦਵਾਲ ਸਾਹਿਬ ਰੜਕਦਾ ਸੀ ਤਰਨ ਤਾਰਨ ਅੱਖਾਂ 'ਚ ਰੜਕਦਾ ਸੀ ਅੰਮ੍ਰਿਤਸਰ ਰੜਕਦਾ ਸੀ ਇੱਦਾਂ ਹੀ ਆਨੰਦਪੁਰ ਸਾਹਿਬ ਵੀ ਪੁਜਾਰੀਆਂ ਦੀਆਂ ਨਜ਼ਰਾਂ ਵਿੱਚ ਰੜਕਦਾ ਸੀ ਕਹਿੰਦੇ ਉਜਾੜਨਾ ਅਸੀਂ ਇਹਨੂੰ ਖਤਮ ਕਰਨਾ ਇਹ ਜੇ ਵਸ ਗਿਆ ਇਹਦੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਪਿੰਡ ਵਸਣਗੇ ਇਹ ਲੋਕ ਬੇਪਰਵਾਹ ਨੇ ਇਹਨਾਂ ਵਿੱਚ ਚਮਕ ਹੈ ਇਹਨਾਂ ਵਿੱਚ ਹਿੰਮਤ ਹੈ ਇਹਨਾਂ ਵਿੱਚ ਜਜ਼ਬਾ ਹੈ ਇਹ ਬੜਕ ਵਾਲੇ ਨੇ ਤੇ ਡਰ ਲੱਗਦਾ ਇਹ ਵਧਣੇ ਨਹੀਂ ਚਾਹੀਦੇ ਤੇ ਫਿਰ ਆਪਾਂ ਸਾਰੇ ਹੀ ਅੱਜ ਤੱਕ ਪੜ੍ਹਦੇ ਹਾਂ ਕਈ ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਉਹਨਾਂ ਕਈ ਮਹੀਨੇ ਵੀ ਅਸੀਂ ਆਨੰਦਪੁਰ ਸਾਹਿਬ ਨੂੰ ਖਾਲੀ ਕਰਾਉਣਾ ਤੇ ਉੱਥੇ ਆਪਾਂ ਸਮਝਦੇ ਹਾਂ ਕਿ ਕਈ ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਤੋਂ ਬਾਅਦ ਨਾ ਕੋਈ ਚੀਜ਼ ਅੰਦਰ ਜਾਂਦੀ ਸੀ ਨਾ ਕੋਈ ਬਾਹਰ ਜਾਂਦੀ ਸੀ ਘੇਰਾ ਪਾਈ ਰੱਖਿਆ ਹੁਣ ਕਿੰਨਾ ਕੁ ਚਿਰ ਅੰਦਰ ਗੁਜ਼ਾਰਾ ਹੁੰਦਾ ਇੱਥੇ ਤੱਕ ਵੀ ਲਿਖਿਆ ਵੀ ਦਰਖਤਾਂ ਦੇ ਪੱਤੇ ਲਾਹ ਲਾ ਕੇ ਵੀ ਖਾਧੇ ਪਰ ਸਬਰ ਰੱਖੇ ਸੱਕ ਲਾਹ ਲਾ ਕੇ ਵੀ ਖਾਧੇ ਸਬਰ ਰੱਖੇ ਤੇ ਇੱਕ ਟਾਈਮ ਦੇ ਉੱਤੇ ਸਭ ਕੁਝ ਖਤਮ ਹੋ ਗਿਆ ਪਰ ਕਈ ਇਦਾਂ ਦੇ ਵੀ ਸੀ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਕੱਚੇ ਕਈ ਛੱਡ ਕੇ ਵੀ ਗਏ ਕਬੀਰ ਕਸੌਟੀ ਰਾਮ ਕੀ ਝੂਠਾ ਤੇ ਕਹਿੰਦਾ ਕੋਏ ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਬਹੁਤ ਸਾਰੇ ਇਦਾਂ ਦੇ ਵੀ ਹੋਣਗੇ ਜਿਹੜੇ ਦੁੱਖ ਦੀ ਘੜੀ ਵਿੱਚ ਚੜ ਗਏ ਛਾਨਣੀ ਲੱਗ ਗਈ ਛਾਨਣਾ ਲੱਗਾ ਮੁਸੀਬਤਾਂ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਹੀ ਜਾ ਕੇ ਹੌਲੀ ਹੌਲੀ ਪਤਾ ਲੱਗਦਾ
ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ ਕੱਚੇ ਚੜ ਜਾਂਦੇ ਨੇ
ਜਾਂਦੇ ਨੇ ਸਤਿਗੁਰ ਦਾ ਰਸਤਾ ਨੱਜ ਕੇ ਕੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ
ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ
ਚੜ ਜਾਂਦੇ ਨੇ ਸਤਿਗੁਰ ਦਾ
ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ
ਕਬੀਰ ਕਸੌਟੀ ਰਾਮ ਕੀ
ਝੂਠਾ ਟਿਕੈ ਨਾ ਹੋਏ
ਰਾਮ ਕਸੌਟੀ ਸੋਸ ਹੈ
ਜੋ ਮਰਜੀ ਦਾ ਹੋਏ
ਬਿਪਤਾ ਦਾ ਸਮਾਂ ਫਿਰ ਕੋਈ ਕੋਈ ਖੜਦਾ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਕੇ ਰਹਿ ਬਿਪਤ ਪਰੀ ਸਭ ਹੀ ਸੰਗ ਛਾਡਤ ਕਉ ਨਾਵਤ ਨੇਰੇ ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇ ਆਪਣੇ ਮਨਾ ਬਿਪਤਾ ਪਈ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇ ਆਪਣੇ ਮਨਾ ਬਿਪਤਾ ਪਈ ਤੇ ਛੱਡ ਜਾਣਗੇ ਉਹ ਜਿਨ੍ਹਾਂ ਨੂੰ ਬਣਾਵੇ ਆਪਣੇ ਮਨਾ ਬਿਪਤਾ ਪਈ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇ ਆਪਣੇ ਮਨਾ ਬਿਪਤਾ ਪਈ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇ ਆਪਣੇ ਮਨਾ ਬਿਪਤਾ ਜਿਨ੍ਹਾਂ ਨੂੰ ਬਣਾਵੇ ਆਪਣੇ ਹੋ ਨੇੜੇ ਟੁਕ ਟੁਕ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਜੀ ਨੇੜੇ ਟੁਕ ਟੁਕ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਪਰਖੇ ਜਾਣ ਸੱਜਣ ਉਸ ਵੇਲੇ ਪਰਖੇ ਜਾਣ ਸੱਜਣ ਉਸ ਵੇਲੇ ਜਾਣ ਸੱਜਣ ਉਸ ਵੇਲੇ ਪਰਖੇ ਜਾਣ
ਸੱਜਣ ਉਸ ਵੇਲੇ
ਜਦ ਬਾਜੀ ਪੁੱਠੀ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਪੈਂਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ
ਟੁੱਕ ਟੁੱਕ ਪੈਂਦੀ ਹੈ
ਵਿੱਚ ਸੁੱਖਾਂ ਦੇ ਸਾਰੀ ਦੁਨੀਆ ਜੀ ਨੇੜੇ ਟੁੱਕ ਟੁੱਕ
ਪੈਂਦੀ ਹੈ
ਵਿੱਚ ਸੁੱਖਾਂ ਦੇ
ਸਾਰੀ ਦੁਨੀਆ
ਪਰਖੇ ਜਾਣ ਸੱਜਣ ਉਸ ਵੇਲੇ ਦੁੱਖ ਦਾ ਟਾਈਮ ਹੋਵੇ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ ਬੁਰੇ ਭਲੇ ਦੀ ਕੋਈ ਨੀ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਚੱਕਰ ਭਾਵੀ ਦਾ ਜਿਨ੍ਹਾਂ ਦੇ ਸਿਆ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈ ਲੋਕਾਂ ਲਾਹਾ ਇਸ ਜਹਾਨ ਚੋਂ ਜਿਨ੍ਹਾਂ ਨੂੰ ਪਤਾ ਮਰਨਾ ਹੀ ਹੈ ਇੱਕ ਦਿਨ ਸਦਾ ਥੋੜਾ ਬੈਠ ਰਹਿਣਾ ਠਗੀਆਂ ਮਾਰ ਕੇ ਗਲਤ ਕੰਮ ਕਰਕੇ ਕਿੰਨਾ ਚਿਰ ਜ਼ਿੰਦਗੀ ਜੀ ਲਾਂਗੇ ਫਿਰ ਕਿਹੜਾ ਕਿੱਲੇ ਗੱਡੇ ਆ ਵੀ ਇੱਥੇ ਬੈਠੇ ਰਹਿਣਾ ਜਾਣਾ ਤੇ ਸਭ ਨਹੀਂ ਹੁੰਦਾ ਕਹਿੰਦੇ ਕਈ ਮਹੀਨੇ ਘੇਰਾ ਪਾਈ ਰੱਖਿਆ ਸੀ ਤੇ ਇਹੋ ਜਿਹਾ ਟਾਈਮ ਨਹੀਂ ਆਇਆ ਜਦੋਂ ਬਹੁਤ ਸਾਰੇ ਸਿੰਘਾਂ ਨੇ ਵਧਾਵਾ ਵੀ ਦਿੱਤਾ ਅਸੀਂ ਤੁਹਾਡੇ ਕੁਛ ਨਹੀਂ ਲੈਣਾ। ਇਹੋ ਜਿਹਾ ਸਮਾਂ ਜਾਣਾ ਭਾਈ ਜਾਓ, ਧੱਕੇ ਨਾਲ ਨਹੀਂ ਕਿਸੇ ਨੂੰ ਰੱਖਿਆ, ਜਿਹੜੇ ਜਾਣਾ ਚਾਹੁੰਦੇ ਆ ਜਾਓ। ਤੇ ਉੱਥੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਈ ਮਹੀਨੇ ਘੇਰਾ ਪੈਣ ਤੋਂ ਬਾਅਦ ਆਖਿਰਕਾਰ ਜਿਹੜੇ ਆਹ ਦਿਨ ਚੱਲਦੇ ਆ, ਇਹ ਫਿਰ ਫੈਸਲਾ ਹੋਇਆ। 20 ਦਸੰਬਰ ਸੀ, 6 ਪੋਹ ਦੀ ਰਾਤ, 20 ਦਸੰਬਰ 6 ਪੋਹ, ਵੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ, ਕਿਉਂਕਿ ਅੰਦਰ ਦੇ ਹਾਲਾਤ ਠੀਕ ਨਹੀਂ ਰਹੇ। ਦਰਖਤਾਂ ਦੇ ਪੱਤੇ ਤੱਕ ਵੀ ਸੁੱਕ ਗਏ ਆ, ਮੁੱਕ ਗਏ ਆ। ਹੁਣ ਪ੍ਰਾਣਾਂ ਤੋਂ ਪਿਆਰੇ ਸਿੱਖ ਹੈ, ਇਕੱਠੇ ਰਹਿੰਦੇ ਆ, ਤੇ ਭੁੱਖ ਨਾਲ ਤੜਫ ਤੜਫ ਕੇ ਮੌਤ ਹੋਵੇ, ਕਿੱਥੇ ਵੇਖਿਆ ਜਾਂਦਾ। ਕਹਿੰਦੇ ਆ ਕਿ ਪਾਤਸ਼ਾਹ ਨੇ ਜਾਣ ਦਾ ਫੈਸਲਾ ਕੀਤਾ, ਆਨੰਦਪੁਰ ਸਾਹਿਬ ਛੱਡਿਆ ਜਾਵੇ। ਸ਼ਾਮ ਨੂੰ ਕਹਿਤਾ ਅੱਜ ਆਨੰਦਪੁਰ ਸਾਹਿਬ ਨੂੰ ਛੱਡ ਕੇ ਆਪਾਂ ਇੱਥੋਂ ਚਲੇ ਜਾਣਾ। ਤਿਆਰੀਆਂ ਹੋ ਗਈਆਂ, ਪਰ ਇੱਕ ਗੱਲ ਚੇਤਾ ਰੱਖਣ ਵਾਲੀ ਹੈ, ਕਿੰਨੇ ਸਿੰਘ ਭੁੱਖੇ ਰਹੇ। ਮਹਾਰਾਜ ਨੇ ਦਰਖਤਾਂ ਤੋਂ ਮਠਿਆਈਆਂ ਨਹੀਂ ਲਾਈਆਂ, ਏਦਾਂ ਥੋੜਾ ਹੋਇਆ। ਪੱਤੇ ਤੇ ਖਾਧੇ ਆ, ਪਰ ਮਠਿਆਈਆਂ ਝਾੜ ਕੇ ਵੀ ਆਹ ਖਾ ਲਓ, ਇਹ ਕਰਾਮਾਤਾਂ ਵਾਲਾ ਢਾਂਚਾ ਤੇ ਵਾੜਿਆ ਸਾਡੇ 'ਚ। ਸਾਡੇ 'ਚ ਤੇ ਆਮ ਹੀ ਸਾਖੀਆਂ ਬਾਬੇ ਸੁਣਾਉਂਦੇ ਆ ਵੀ ਪਰਾਤ ਰੱਖ ਲਈ ਮੁੜ ਕੇ। ਹਰ ਇੱਕ ਬਾਬੇ ਦੇ ਜੀਵਨ 'ਚ ਇੱਦਾਂ ਦੀ ਗੱਲ ਲਿਖੀ ਹੈ ਵੀ ਆਟਾ ਮੁੱਕ ਗਿਆ ਤੇ ਢੇਰ ਲੱਗ ਗਏ, ਚੌਲ ਮੁੱਕ ਗਏ ਉੱਤੇ ਚਾਦਰ ਪਾਤੀ, ਵਧੀ ਗਿਆ ਵਧੀ ਗਿਆ। ਪਰ ਇਹ ਨਹੀਂ ਵੇਖਦੇ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਦਾਂ ਨਹੀਂ ਕੀਤਾ। ਉੱਥੇ ਤੇ ਪੜ੍ਹਦੇ ਆ ਵੀ ਭੁੱਖ ਤੋਂ ਤੰਗ ਆ ਕੇ ਵਧਾਵੇ ਲਿਖ ਕੇ ਚਲੇ ਗਏ, ਇਹ ਵੀ ਇਤਿਹਾਸ ਹੀ ਹੈ, ਇਹ ਵੀ ਸੁਣਾਉਂਦੇ ਆ। ਪਰ ਦੂਜੇ ਪਾਸੇ ਅਸੀਂ ਇਹ ਕਹੀ ਜਾਂਦੇ ਹਾਂ ਵੀ ਪਰਾਤ ਦੇ ਉੱਤੇ ਕੱਪੜਾ ਪਾਇਆ, ਪਰ ਮਤਲਬ ਵੱਡਾ ਕਰਦਾ। ਹਰ ਘਰ ਇੱਦਾਂ ਦੀਆਂ ਸਾਖੀਆਂ ਜੋੜੀਆਂ ਹੁੰਦੀਆਂ ਹਰ ਬਾਬੇ ਦੇ ਜੀਵਨ 'ਚ, ਪੜ੍ਹ ਕੇ ਦੇਖਦੇ। ਪਰ ਇੱਦਾਂ ਦਾ ਕੁਛ ਨਹੀਂ ਹੋਇਆ। ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ। ਸ਼ਾਮ ਨੂੰ ਕਹਿੰਦੇ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਰਾਊਂਡ ਲਾਇਆ, ਚੱਕਰ ਲਾਇਆ। ਕੱਲੀ ਕੱਲੀ ਚੀਜ਼ ਬਣੀ ਹੈ ਉੱਥੇ, ਆਪ ਬਣਾਈ ਹੈ ਆਪ। ਪਿਤਾ ਜੀ ਨੇ ਜਗ੍ਹਾ ਮੁੱਲ ਲੈ ਕੇ ਨਗਰ ਵਸਾਇਆ, ਬੜਾ ਸੋਹਣਾ ਸ਼ਹਿਰ ਬਣਿਆ ਪਿਆ, ਰੌਣਕਾਂ ਲੱਗੀਆਂ ਰਹਿੰਦੀਆਂ, ਦੂਰੋਂ ਦੂਰੋਂ ਸੰਗਤ ਆਉਂਦੀ ਹੈ। ਪਰ ਅੱਜ ਹਾਲਾਤ ਇਦਾਂ ਦੇ ਬਣ ਗਏ ਵੀ ਸਭ ਕੁਝ ਛੱਡ ਕੇ ਜਾਣਾ ਪੈਣਾ। ਉੱਥੇ ਫਿਰ ਕਹਿੰਦੇ ਹੁਬਕੀ ਹੁਬਕੀ ਰੋਈਆਂ ਗਲੀਆਂ ਸ਼ਹਿਰ ਦੀਆਂ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ। ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਤੋਰਨ ਲੱਗਿਆ, ਇੱਕ ਚੇਤਾ ਰੱਖਿਓ, ਨਾ ਕੰਧਾਂ ਰੋਂਦੀਆਂ ਨਾ ਗਲੀਆਂ ਰੋਂਦੀਆਂ, ਇੱਕ ਫੀਲਿੰਗ ਹੁੰਦੀ ਹੈ ਕਵੀ ਦੀ। ਜਿਹੜੇ ਕਵੀ ਹੁੰਦੇ ਆ ਨਾ, ਉਹ ਫਿਰ ਜਦੋਂ ਕਲਪਨਾ ਕਰਦੇ ਆ, ਕਲਪਨਾ ਦੇ ਸੰਸਾਰ ਵਿੱਚ ਜਾਂਦੇ ਆ, ਉੱਥੇ ਫਿਰ ਇਦਾਂ ਦੇ ਉਹਨਾਂ ਦੇ ਜਿਹੜੀ ਫੁਰਨੇ ਅੰਦਰ ਆਉਂਦੇ ਆ, ਉਹਨੂੰ ਫਿਰ ਲਿਖਤ ਰੂਪ ਦੇ ਦਿੰਦੇ ਆ। ਤੇ ਉਹ ਕਲਪਨਾ ਕਰਦੇ ਆ, ਕਵੀ ਕਹਿੰਦਾ ਹੈ ਇਦਾਂ ਲੱਗਦਾ ਵੀ ਅੱਜ ਆਨੰਦਪੁਰ ਸਾਹਿਬ ਵੀ ਗੁਰੂ ਸਾਹਿਬ ਨੂੰ ਵਿਰਿਆ ਕਰਨ ਲੱਗਾ, ਸੁੰਨਾ ਹੋ ਗਿਆ, ਸੁੰਨਾ ਹੋ ਗਿਆ। ਆ ਕਵਿਤਾ ਬੜੀ ਪਿਆਰੀ ਲਿਖੀ ਹੈ ਤੇ ਬਹੁਤ ਧਿਆਨ ਨਾਲ ਆਪਾਂ ਸਮਝਣਾ। ਇੱਕ ਤੇ ਚਲੋ ਅੱਜ ਦਿਨ ਪਹਿਲਾ, ਇੱਕ ਮੈਂ ਇਹ ਵੀ ਨਾਲ ਚੱਲਦੇ ਹੁਣ ਇੱਥੇ ਪ੍ਰੋਗਰਾਮ ਚ ਕਵਾਂ ਵੀ ਜਿਹੜੀ ਸੰਗਤ ਲੋਕਲ ਆਉਣਾ ਚਾਹੁੰਦੀ ਹੈ ਆ ਸਕਦੀ ਹੈ, ਪਰ ਇਹ ਧਿਆਨ ਚ ਰੱਖਣਾ ਪੈਣਾ ਵੀ ਜੇ ਆਏ ਤੇ ਫਿਰ ਬਹਿਣਾ ਪੈਣਾ ਟਕਾ ਨਾਲ ਬੰਦੇ ਬਣ ਕੇ। ਜੇ ਸੁਣਨ ਦੀ ਆਦਤ ਵੀ ਹੈ, ਦੀਵਾਨ ਸੁਭਾਅ ਵੀ ਹੋਵੇ ਨਾ, ਦੋ ਹੀ ਕੰਮਾਂ ਹੈ, ਜਾਂ ਤੇ ਫਿਰ ਆਪਾਂ ਹੀ ਲਾਈਏ ਜਿਹੜੇ ਲਾ ਰਹੇ ਹਾਂ, ਇੰਨੇ ਕੁ ਜਣੇ ਹੋਈਏ ਜਿੱਦਾਂ ਆਪਾਂ ਲਾਉਂਦੇ ਹਾਂ। ਜੇ ਸੰਗਤ ਨੇ ਬੈਠਣਾ ਫਿਰ ਉਹ ਟਕਾ ਨਾਲ ਆ ਕੇ ਬੈਠਣ, ਹੁਣ ਮੈਂ ਨੋਟ ਕਰਦਾ ਸੀ ਵੀ ਗੱਲ ਜਦੋਂ ਆਨੰਦਪੁਰ ਸਾਹਿਬ ਦੀ ਵਿੱਚੋਂ ਦੋ ਤਿੰਨ ਜਣੇ ਇੱਥੇ ਆਪੇ ਆ ਗਏ, ਆਪੇ ਉੱਠ ਕੇ ਚਲੇ ਗਏ, ਮੈਂ ਤੇ ਅੱਗੇ ਹੀ ਨਹੀਂ ਦੇ ਰਿਹਾ ਸੀ ਬਹਿਣ ਦੀ ਵੀ ਸੰਗਤ ਆ ਕੇ ਬੈਠੀ। ਇਹੋ ਜਿਹੇ ਬੇਰਸਾ ਨਹੀਂ ਕਰਨਾ। ਮੈਂ ਹੁਣ ਵੀ ਲਾਈਵ ਵਿੱਚ ਬੋਲ ਰਿਹਾ, ਜਿਹੜੇ ਪਟਿਆਲੇ ਵਾਲੇ ਹੈ ਜਾਂ ਨੇੜੇ ਨੇੜੇ ਪਿੰਡਾਂ ਵਾਲੇ ਹੈ ਜਿਨ੍ਹਾਂ ਦਾ ਜੀ ਕਰਦਾ ਵੀ ਦੀਵਾਨ 'ਚ ਬਹਿਣਾ ਹੈ, ਉਹ ਦੀਵਾਨ 'ਚ ਆ ਜਾਣ, ਕੋਈ ਗੱਲ ਨਹੀਂ, ਕਿਉਂਕਿ ਪੰਡਾਲ ਤੇ ਹੁਣ ਲੱਗਿਆ ਹੀ ਹੋਇਆ, ਪ੍ਰਬੰਧ ਤੇ ਕੀਤਾ ਹੀ ਹੋਇਆ, ਆ ਵੀ ਸਕਦੇ ਆ, ਬੈਠ ਵੀ ਸਕਦੇ ਆ, ਪਰ ਇਹ ਚੇਤਾ ਰੱਖਣ ਵੀ ਸਾਢੇ ਛੇ ਤੋਂ ਲੈ ਕੇ ਨੌ ਵਜੇ ਤੱਕ ਟਿਕ ਕੇ ਬਹਿਣ, ਫਿਰ ਸਾਰਾ ਸਵਾਦ ਨਾ ਗਲੇ। ਐ ਟਕਾ ਬਣਾ ਕੇ ਬੰਦਿਆਂ ਵਾਂਗੂ ਸੁਣਨਾ ਵੀ ਸਮਝਣਾ ਵੀ, ਤਾਂ ਜੋ ਦੂਸਰੇ ਬੰਦੇ ਦਾ ਧਿਆਨ ਨਾ ਹਿੱਲੇ, ਇਕਾਗਰਤਾ ਬਣੀ ਰਹੇ। ਜੇ ਸੁਣਨ ਦਾ ਸ਼ੌਂਕ ਵੀ ਹੋਵੇ, ਫਿਰ ਜਿਹੜੇ ਚਾਹੁੰਦੇ ਆ ਨੇੜੇ ਨੇੜੇ ਵਾਲੇ, ਉਹ ਆ ਕੇ ਦੀਵਾਨਾਂ ਵਿੱਚ ਰਾਤ ਦੇ ਦੀਵਾਨ 'ਚ ਹਾਜ਼ਰੀ ਭਰ ਸਕਦੇ ਆ, ਪਰ ਐਨ ਟਿਕ ਕੇ ਸੁਣਨਾ। ਅੱਛਾ, ਹੁਣ ਆਪਾਂ ਗੱਲ ਕਵਿਤਾ ਦੀ ਕਰੀਏ। ਇਹ ਕਲਪਨਾ, ਕਲਪਨਾ ਹੈ ਇੱਕ ਕਵੀ ਦੀ। ਧਰਤੀ ਨਹੀਂ ਰੋਂਦੀ, ਜਗ੍ਹਾ ਨਹੀਂ ਰੋਂਦੀ ਹੁੰਦੀ, ਨਾ ਧਰਤੀ ਖੁਸ਼ ਹੁੰਦੀ ਹੈ, ਨਾ ਧਰਤੀ ਰੋਂਦੀ ਹੈ, ਨਾ ਹੱਸਦੀ ਹੈ, ਨਾ ਰੋਂਦੀ ਹੈ। ਇਹ ਕਲੀ ਕਵੀ ਦੀ ਕਲਪਨਾ ਹੀ ਹੱਸਦੀ ਹੈ ਤੇ ਕਵੀ ਦੀ ਕਲਪਨਾ ਹੀ ਰੋਂਦੀ ਹੈ। ਜਦੋਂ ਕਵੀ ਕਲਪਨਾ ਕਰਦਾ ਹੈ ਤੇ ਸੂਰਜ ਨੂੰ ਵੀ ਬੋਲਦਾ ਵੇਖਦਾ, ਜਦੋਂ ਕਵੀ ਕਲਪਨਾ ਕਰਦਾ ਹੈ ਤੇ ਧਰਤੀ ਨੂੰ ਰੋਂਦੀ ਵੀ ਵੇਖਦਾ, ਧਰਤੀ ਨੂੰ ਹੱਸਦੀ ਵੀ ਵੇਖਦਾ, ਅਸਲ 'ਚ ਉਹ ਆਪ ਹੀ ਰੋਂਦਾ ਹੁੰਦਾ। ਇਹ ਜਿਹੜੀਆਂ ਗੱਲਾਂ ਉਹ ਕੰਧਾਂ ਦੇ ਦੁਆਰਾ ਕਰਦਾ ਹੈ ਨਾ ਕਵੀ, ਅਸਲ 'ਚ ਉਹਦੇ ਆਪਣੇ ਮਨ ਦੇ ਵਲਵਲੇ ਹੁੰਦੇ ਹੈ, ਉਹਦੇ ਆਪਣੇ ਮਨ ਦੇ ਵਲਵਲੇ ਹੁੰਦੇ ਹੈ। ਕੰਧ ਨਹੀਂ ਰੋਂਦੀ, ਅਸਲ 'ਚ ਉਹ ਆਪ ਹੀ ਰੋ ਰਿਹਾ ਹੁੰਦਾ। ਗਲੀਆਂ ਨਹੀਂ ਰੋਂਦੀਆਂ, ਅਸਲ 'ਚ ਉਹ ਆਪ ਹੀ ਰੋ ਰਿਹਾ ਹੁੰਦਾ। ਉਹ ਅੰਦਰ ਦਾ ਦਰਦ ਹੈ, ਕੰਧਾਂ ਨੂੰ ਕੋਈ ਦਰਦ ਨਹੀਂ, ਪਰ ਕਵੀ ਨੂੰ ਦਰਦ ਹੈ ਤੇ ਕਵੀ ਫਿਰ ਕੰਧਾਂ ਦੇ ਬਹਾਨੇ ਰੋਂਦਾ। ਕਵੀ ਗਲੀਆਂ ਦੇ ਬਹਾਨੇ ਰੋਂਦਾ, ਲਿਖਾਰੀ ਹੈ ਜਿਹੜਾ ਉਹ ਕੱਖਾਂ ਦੇ ਬਹਾਨੇ ਰੋਂਦਾ। ਇਹਦਾ ਆਪਣਾ ਦਰਦ ਹੁੰਦਾ, ਉਹਦਾ ਆਪਣਾ ਬਲਬਲਾ ਹੁੰਦਾ, ਤੇ ਸਾਡਾ ਵੀ ਹੁੰਦਾ ਸਾਰਿਆਂ ਦਾ। ਅਸੀਂ ਹੁਣ ਆਨੰਦਪੁਰ ਸਾਹਿਬ ਜਦੋਂ ਉਹਨੂੰ ਕਲਪਨਾ ਕਰਾਂਗੇ ਤੇ ਏਦਾਂ ਲੱਗਦਾ ਹੀ ਹੈ ਵੀ ਵਸਾਇਆ ਤੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਨੂੰ ਵਿਦਿਆ ਕਰਨ ਲੱਗਿਆ। ਲੋਪੜ
ਹੁਬ ਕੀ ਰੋਈਆਂ ਗਲੀਆਂ ਸ਼ਹਿਰ ਦੀਆਂ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ, ਹੁਬ ਕੀ ਰੋਈਆਂ ਗਲੀਆਂ ਸ਼ਹਿਰ ਦੀਆਂ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ, ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ।
ਅਸੀਂ ਪਿਆਰ ਕਰਦੇ ਹਾਂ। ਮੈਂ ਉਦਨ ਬਾਬਾ ਰਾਮ ਸਿੰਘ ਹੋਣਾ ਦਾ ਸਰੀਰ ਜਾ ਰਿਹਾ ਸੀ ਨਾ ਜਿੱਦਣ, ਮੈਂ ਵੀ ਵੇਖ ਰਿਹਾ ਸੀ। ਚਲੋ ਮੇਰਾ ਉਹਨਾਂ ਨਾਲ ਪਿਆਰ ਵੀ ਸੀ, ਮੈਂ ਜਾਣਦਾ ਵੀ ਸੀ ਚੰਗੀ ਤਰ੍ਹਾਂ, ਤੇ ਜਦੋਂ ਉਹਨਾਂ ਦਾ ਸਰੀਰ ਤੁਰਨ ਲੱਗਿਆ ਸੀ ਨਾ, ਤੇ ਚੈਨਲ ਵਾਲੇ ਨੇ ਉਹਨਾਂ ਦੀ ਪੜ੍ਹੀ ਕਵਿਤਾ ਲਾ ਦਿੱਤੀ ਸੀ, ਨਾ ਕਿਸੇ ਵਾਰੇ ਗਰੀ ਸੁਹਾਰੇ, ਨਾ ਕਿਸੇ ਪੜ੍ਹੀਆਂ ਲਾਵਾਂ ਚਾਰ, ਇੱਕ ਸੀ ਅਜੀਤ ਇੱਕ ਸੀ ਜੁਝਾਰ। ਤੇ ਸੱਚੀ ਜਦੋਂ ਉਹ ਸੰਸਕਾਰ ਵਾਲੇ ਪਾਸੇ ਲੈ ਕੇ ਜਾ ਰਹੇ ਸੀ ਨਾ, ਤੇ ਧੱਕੇ ਨਾਲ ਹੀ ਇਮੋਸ਼ਨ ਬਾਹਰ ਆ ਰਹੇ ਸੀ, ਅੱਖ ਚੋਂ ਪਾਣੀ ਆ ਰਿਹਾ ਸੀ। ਹਾਲਾਂਕਿ ਮੈਨੂੰ ਕਈ ਸਾਲ ਹੋ ਗਏ ਮਿਲਿਆ ਨੂੰ, ਪਰ ਮੇਰੇ ਵੀ ਅੱਖ ਚੋਂ ਪਾਣੀ ਆ ਰਿਹਾ ਸੀ, ਕਿਉਂਕਿ ਬਣਾਇਆ ਵਸਾਇਆ ਤੇ ਜਦੋਂ ਐ ਲੱਗਦਾ ਨਾ ਵੀ ਯਾਰ ਰੀੜ੍ਹ ਦੀ ਹੱਡੀ ਹੈ, ਇਹ ਇਸ ਅਸਥਾਨ ਦੀ ਰੀੜ੍ਹ ਦੀ ਹੱਡੀ ਹੈ, ਇਹਦੇ ਬਿਨਾਂ ਤੇ ਸੁਣਨਾ ਹੈ ਹੀ ਨਹੀਂ, ਇਹ ਲੱਗਦਾ ਹੈਗਾ ਹੈ ਪਰ ਕੁਛ ਵੀ ਐ ਲੱਗਦਾ ਤੇ ਆਨੰਦਪੁਰ ਸਾਹਿਬ ਦੀ ਉਸ ਵੇਲੇ ਉੱਤੇ ਸਭ ਕੁਛ ਹੀ ਕਲਗੀਆਂ ਵਾਲਾ ਹੁਣ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਆਨੰਦਪੁਰ ਸਾਹਿਬ ਗਿਆ ਤੇ ਪਾਤਸ਼ਾਹ ਉੱਥੇ ਹੈ ਨਹੀਂ ਤੇ ਉੱਥੇ ਫਿਰ ਉਹ ਕਹਿੰਦਾ ਸੀ ਮੈਂ ਕੀ ਕਰਨਾ ਉਹ ਇੱਕ ਜਿਹੜਾ ਹਾਲ ਪੁੱਛਦਾ ਜਿਹੜਾ ਦੁੱਖ ਪੁੱਛਦਾ ਜਿਹੜਾ ਗੱਲ ਸੁਣਦਾ ਜਿਹੜਾ ਗੱਲ ਕਰਦਾ ਜਿਹੜਾ ਪੁੱਛਦਾ ਕਿਵੇਂ ਹੈ ਤੇਰਾ ਪਰਿਵਾਰ ਕਿੱਦਾਂ ਤੇਰਾ ਟੱਬਰ ਕਿੱਦਾਂ ਉਹ ਤੇ ਖਤਮ ਹੋ ਗਈ ਤੇ ਇਸ ਕਰਕੇ ਉਹ ਇੱਕ ਮਾਹੌਲ ਹੈ ਉਹ ਇੱਕ ਸਮਾਂ ਹੈ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰਿਆ ਹਾਂਜੀ ਅਗਲੀਆਂ ਲਾਈਨਾਂ ਵੀ ਸੁਣੀ ਚੱਲੀ
ਕਰਕੇ ਗਲੀਆਂ ਸੁਨੀਆਂ ਦਾਤਾ ਤੁਰ ਚੱਲੇ ਦੱਸ ਕੇ ਜਾਵੀ ਕਦੋਂ ਦੁਬਾਰਾ ਆਵੇਗਾ ਸੁਨਾ ਕਰਕੇ ਚੱਲਿਆ ਏ ਜਿਸ ਵੇੜੇ ਨੂੰ ਕਦੋਂ ਆਣ ਕੇ ਇੱਥੇ ਤਖਤ ਸਜਾਵੇਗਾ ਤਰਸ ਨਾ ਜਾਵਾ ਦਾਤਾ ਕਲਗੀ ਦੇ ਲਿਸ਼ਕਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਕੀ ਗਾਵਾਂ ਗੁਣ ਤੇਰੇ ਵਡਿਆਈਆਂ ਦੇ ਕੌਣ ਤੋਰੇ ਇੰਜ ਬਾਪ ਸ਼ਹੀਦੀ ਦੇਣ ਲਈ ਪਾਤਸ਼ਾਹ ਇੱਕ ਵੀ ਤਿਉੜੀ ਮੁਖ ਤੇ ਦੇਖੀ ਨਾ ਬੇਸ਼ੱਕ ਤੁਰ ਗਏ ਸਾਥੀ ਜਦ ਸੀ ਭੀੜ ਪਈ ਕੀ ਗਾਵਾਂ ਗੁਣ ਤੇਰੇ ਵਡਿਆਈਆਂ ਦੇ ਕੌਣ ਤੋਰੇ ਇੰਜ ਬਾਪ ਸ਼ਹੀਦੀ ਦੇਣ ਲਈ ਪਾਤਸ਼ਾਹ ਇੱਕ ਵੀ ਤਿਉੜੀ ਮੁਖ ਤੇ ਦੇਖੀ ਨਾ ਬੇਸ਼ੱਕ ਤੁਰ ਗਏ ਸਾਥੀ ਜਦ ਸੀ ਭੀੜ ਪਈ ਨਾ ਤੁਰ ਹੁਣ ਰਾਤ ਹਨੇਰੀ ਨਦੀ ਕਿਨਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ
ਬੜਾ ਔਖਾ ਹੁੰਦਾ ਜੀ ਬੜੇ ਰਿਸ਼ਤੇਦਾਰੀਆਂ 'ਚ ਵਿਆਹ 'ਚ ਟੱਬਰ ਜਾਂਦਾ ਹੈ ਬਾਪੂ ਜਾਂਦਾ ਹੈ ਮੁੜਦਾ ਹੈ ਮਾਂ ਜਾਂਦੀ ਹੈ ਪਰ ਜਿਸ ਮਾਂ ਨੇ ਘਰ ਬਣਾਇਆ ਨਾ ਜਦੋਂ ਤੋਰਨੀ ਪੈਂਦੀ ਹੈ ਜਾਂ ਪਿਤਾ ਲਾਸ਼ ਮੈਨੂੰ ਚੇਤਾ ਹੈ ਜਦੋਂ ਨਾ ਐ ਘਰ ਦਾ ਵੱਡਾ ਮੈਂਬਰ ਜਦੋਂ ਐ ਲਾਸ਼ ਚੱਕਦੇ ਨਹੀਂ ਹੁੰਦੇ ਨਵਾ ਕੇ ਤੇ ਹਰ ਬੰਦੇ ਦੀ ਭੁੱਬ ਨਿਕਲ ਜਾਂਦੀ ਉਦੋਂ ਐਂ ਲੱਗਦਾ ਹੁੰਦਾ ਵੀ ਘਰ ਰੋਣ ਲੱਗ ਪਿਆ ਵੀ ਤੂੰ ਤੇ ਚੱਲਿਆ ਇੱਥੋਂ ਛੱਡ ਤੇ ਉਹ ਤੇ ਗੁਰੂ ਗੋਬਿੰਦ ਸਿੰਘ ਹੈ ਕਲਗੀਆਂ ਵਾਲਾ ਪਾਤਸ਼ਾਹ ਅਗਲੀ ਲਾਈਨ ਵੀ ਸੁਣ
ਬੁੱਢੜੀ ਅਮੜੀ ਚੱਲੂ ਕਿਵੇਂ ਬੁਛਾੜਾ ਨੂੰ ਸਰਦ ਹਵਾਵਾਂ ਡਿੱਗ ਡੋਲੇ ਤਨ ਖਾਂਦਾ ਕੰਬਣੀ ਜੋਰਾ ਵਰ ਨੂੰ ਛਿੜ ਪਈ ਅੰਤਾਂ ਦੀ ਦੇਖ ਤਾਂ ਠਰਦਾ ਕਿਵੇਂ ਫਤਿਹ ਸਿੰਘ ਜਾਂਦਾ ਮੈਂ ਸਮਝਾਉਣਾ ਜਾ ਕੇ ਉਸ ਹੰਕਾਰੇ ਨੂੰ ਬੁੱਢੜੀ ਅਮੜੀ ਚੱਲੂ ਕਿਵੇਂ ਬੁਛਾੜਾਂ ਨੂੰ ਸਰਦ ਹਵਾਵਾਂ ਡਿੱਗ ਡੋਲੇ ਤਨ ਖਾਂਦਾ ਕੰਬਣੀ ਜੋਰਾ ਵਰ ਨੂੰ ਛਿੜ ਪਈ ਅੰਤਾਂ ਦੀ ਦੇਖ ਤਾਂ ਠਰਦਾ ਕਿਵੇਂ ਫਤਿਹ ਸਿੰਘ ਜਾਂਦਾ ਮੈਂ ਸਮਝਾਉਣਾ ਜਾ ਕੇ ਉਸ ਹੰਕਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਪਤਾ ਨਹੀਂ ਕੀ ਗੁਜ਼ਰੇਗੀ ਹੋਰ ਅਜੇ ਰਾਹ ਵਿੱਚ ਹਾਲੇ ਕਿਹੜਾ ਕਿਹੜਾ ਪੈਰ ਹੋ ਬਾਹਰ ਜੇ ਨਿਕਲੇ ਫੜ ਕੇ ਈਨ ਮਨਾ ਲਈਏ ਸ਼ੈਲਾ ਕੇ ਬੈਠਾ ਵੈਰੀ ਦੇਖੀ ਨਿਰਵੈਰ ਹੋਣਾ ਨਹੀਂ ਚੁਕਾ ਪਰ ਨੀਲੇ ਦੇ ਅਸਵਾਰੇ ਨੂੰ ਹੋਣਾ ਨਹੀਂ ਚੁਕਾ ਪਰ ਨੀਲੇ ਦੇ ਅਸਵਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ
ਦੁੱਖ ਦਾ ਟਾਈਮ ਜਿਹੜਾ ਉਸ ਸਮੇਂ ਉਹ ਘੜੀਆਂ ਬੜੀ ਵਿਪਤਾ ਵਾਲੀਆਂ ਨੇ ਪਰ ਉਹ ਗੱਲ ਵੱਖ ਹੈ ਵੀ ਪਾਤਸ਼ਾਹ ਨੇ ਦੁੱਖ ਦੇ ਵਿੱਚ ਦੁੱਖ ਮੰਨਿਆ ਨੇ ਬੜਾ ਫਰਕ ਹੁੰਦਾ ਹੈ ਕਈ ਵਾਰੀ ਬੰਦਾ ਦੁੱਖ ਹੁੰਦਾ ਘੱਟ ਹੈ ਪਰ ਮੰਨਦਾ ਜ਼ਿਆਦਾ ਪਰ ਕਈ ਵੱਡੀ ਤੋਂ ਵੱਡੀ ਮੁਸੀਬਤ ਨੂੰ ਮੰਨਦੇ ਨੇ ਪਰਵਾਹ ਨਹੀਂ ਕਰਦੇ ਸਾਡੇ ਚ ਕਈ ਬੰਦਿਆਂ ਦੇ ਸਰੀਰ ਇੰਨੇ ਤਕੜੇ ਹੁੰਦੇ ਆ ਕਿ ਉਹਦੇ ਖੂਨ ਚੱਲਦਾ ਹੁੰਦਾ ਸੱਟ ਵੱਜੀ ਹੁੰਦੀ ਆਪਾਂ ਕਹਿੰਦੇ ਆ ਕਿ ਉਹ ਫਿਰ ਅੱਛਾ ਯਾਰ ਆ ਕੀ ਹੋ ਗਿਆ ਉਹਨੂੰ ਪਤਾ ਹੀ ਨਹੀਂ ਹੁੰਦਾ ਐਡੇ ਕਾਇਮ ਹੁੰਦੇ ਮੰਨਦੇ ਹੀ ਨਹੀਂ ਦਰਦ ਬੁਖਾਰ ਬਖੂਰ ਚੜੇ ਜਾਏ ਭੱਜੇ ਫਿਰਦੇ ਆ ਲੱਗਦਾ ਇਹਨਾਂ ਨੂੰ ਹੋਇਆ ਹੀ ਕੁਛ ਕਈਆਂ ਨੂੰ ਮਾੜੀ ਜਿਹੀ ਪ੍ਰੋਬਲਮ ਆ ਜੇ ਮੰਜੇ ਤੇ ਡਿੱਗ ਜਾਂਦੇ ਕਈ ਮੰਨਦੇ ਨਹੀਂ ਹੁੰਦੇ ਦੁੱਖ ਦੀ ਘੜੀ ਹੈ ਪਰ ਦੁੱਖ ਮੰਨਦੇ ਨਹੀਂ ਹਿੰਮਤ ਬਹੁਤ ਆਨੰਦਪੁਰ ਸਾਹਿਬ ਦਾ ਕਿਲਾ 6 ਪੋਹ ਦੀ ਰਾਤ ਨੂੰ ਛੱਡਿਆ ਤੇ 7 ਦੀ ਸਵੇਰ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਦੇ ਕੰਢੇ ਤੇ ਆਏ ਸਰਸਾ ਨਾਲਾ ਹੈ ਛੋਟੀ ਜਿਹੀ ਨਦੀ ਹੈ ਇਹ ਉਦੋਂ ਹੀ ਭਰਦੀ ਹੈ ਜਦੋਂ ਬਰਸਾਤਾਂ ਪੈ ਜਾਂਦੀਆਂ ਪਹਾੜਾਂ ਵਿੱਚ ਬਰਫ਼ ਖੁਰਦੀ ਹੈ ਜਾਂ ਬਰਸਾਤ ਪੈਂਦੀ ਹੈ ਤਾਂ ਪਾਣੀ ਭਰ ਜਾਂਦਾ ਹੈ ਉਦਾਂ ਸੁੱਕਿਆ ਹੀ ਰਹਿੰਦਾ ਸਰਸਾ ਦੇ ਕੰਢੇ ਤੇ ਆ ਗਏ ਉੱਧਰ ਉਹ ਫੌਜਾਂ ਨੇ ਸਰਕਾਰੀ ਅਹਿਲਕਾਰਾਂ ਨੇ ਪਾਤਸ਼ਾਹ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇੰਨਿਆਂ ਮਹੀਨਿਆਂ ਘੇਰੇ ਪਾਈ ਬੈਠੇ ਸੀ ਕਹਿੰਦੇ ਸੀ ਇੱਕ ਵਾਰੀ ਚਲੇ ਜਾਓ ਫਿਰ ਭਾਵੇਂ ਆ ਜਾਓ। ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕੀਤਾ। ਉੱਥੇ ਫਿਰ ਸਰਸਾ ਦੇ ਕੰਢੇ ਦੇ ਉੱਤੇ ਪਿੱਛੇ ਫੌਜਾਂ ਚੜ੍ਹ ਕੇ ਆਈਆਂ। ਫਿਰ ਗੁਰੂ ਸਾਹਿਬ ਨੇ ਕਿਹਾ ਵੀ ਸਰਸਾ ਹੁਣ ਆਪਾਂ ਪਾਰ ਕਰਨਾ। ਸੱਤ ਪੋਹ ਦੀ ਸਵੇਰ ਨੂੰ ਗੁਰੂ ਸਾਹਿਬ ਨੇ ਸਰਸਾ ਪਾਰ ਕਰਨ ਦਾ ਫੈਸਲਾ ਲਿਆ। ਪਿੱਛੇ ਫੌਜਾਂ ਚੜ੍ਹ ਕੇ ਆਈਆਂ ਤੇ ਪਾਰ ਹੁਣ ਕਰਨਾ ਹੀ ਸੀ। ਕਮਾਲ ਦੀ ਗੱਲ ਇਹ ਹੈ ਅੱਗੇ ਆਪ ਲੱਗੇ, ਸਾਰੀ ਜ਼ਿੰਮੇਵਾਰੀ ਆਪ ਲਈ। ਹਰ ਆਗੂ ਲੋਕਾਂ ਨੂੰ ਮਰਵਾਉਂਦਾ ਹੈ, ਹਾਲਾਤ ਇਹ ਨੇ, ਮਰਵਾਉਂਦੇ ਲੋਕਾਂ ਨੂੰ ਨੇ ਤੇ ਕੁਰਸੀ ਦਾ ਸੁੱਖ ਆਪ ਲੈਂਦੇ ਆ। ਬਹੁਤੇ ਸਾਡੇ ਲੀਡਰ ਜਿਹੜੀਆਂ ਕੁਰਸੀਆਂ ਤੇ ਬੈਠੇ ਆ ਨਾ, ਇਹ ਕਈਆਂ ਬੰਦਿਆਂ ਦੇ ਸਿਰ ਦੇ ਉੱਤੇ ਇਹਨਾਂ ਦੇ ਪਾਵੇ ਰੱਖੇ ਹੋਏ ਆ। ਬਹਿੰਦਾ ਕੋਈ ਹੋਰ ਹੈ, ਸੁੱਖ ਕੋਈ ਹੋਰ ਲੈਂਦਾ ਹੈ, ਮਰਵਾਉਂਦਾ ਲੋਕਾਂ ਨੂੰ ਹੈ। ਬਹੁਤੇ ਲੀਡਰ ਆਗੂ ਇਦਾਂ ਦੇ ਹੈ, ਪਰ ਗੁਰੂ ਸਾਹਿਬ ਇਦਾਂ ਦੇ ਆਗੂ ਹੈ ਜਿਹੜੇ ਸਾਰੇ ਦੁੱਖ ਆਪ ਝੱਲਦੇ ਹੈ, ਮੁਸੀਬਤ ਹੈ ਜਿਹੜੀ ਆਪ ਝੱਲਦੇ ਹੈ। ਹਰ ਬੰਦਾ ਕਹਿੰਦਾ ਦੁਨੀਆ ਕਰੇ ਅਸੀਂ ਸੁੱਖ ਭੋਗੀਏ, ਗੁਰੂ ਸਾਹਿਬ ਕਹਿੰਦੇ ਅਸੀਂ ਦੁੱਖ ਭੋਗੀਏ ਲੋਕ ਸੁੱਖ ਭੋਗਣ। ਸੱਚੇ ਪਾਤਸ਼ਾਹ ਨੇ ਸਰਸਾ ਆਪ ਅੱਗੇ ਲੱਗ ਕੇ ਪਾਰ ਕੀਤਾ। ਕਹਿੰਦੇ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਉਹ ਦੂਜੇ ਨੰਬਰ ਤੇ ਗਏ। ਫਿਰ ਇੰਨੀ ਤੇਜ਼ ਪਾਣੀ ਸੀ, 10 ਵੜੇ ਤੇ 2 ਨਿਕਲੇ, 5 ਵੜੇ ਤੇ 1 ਨਿਕਲਿਆ, 100 ਵੜੇ ਤੇ 10 ਹੀ ਨਿਕਲੇ। 10 ਵਿੱਚੋਂ 9 ਰੁੜ ਜਾਂਦੇ ਸੀ, 1 ਬਚਦਾ ਸੀ, ਇੰਨਾ ਤੇਜ਼ ਪਾਣੀ ਸੀ। ਸਰਸਾ ਦੇ ਕੰਢੇ ਤੇ ਤੇਰੇ ਅਣਵਿੰਦ ਮੋਤੀ ਖਿੰਡ ਗਏ। ਉੱਥੇ ਜਾ ਕੇ ਫਿਰ ਸਾਰਾ ਪਰਿਵਾਰ ਪਾਤਸ਼ਾਹ ਦਾ ਵਿਛੜਿਆ। ਇੱਥੋਂ ਫਿਰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਤੇ ਗੁਰੂ ਗੋਬਿੰਦ ਸਿੰਘ ਵੱਡੇ ਸਾਹਿਬਜ਼ਾਦੇ ਨਾਲ 40 ਸਿੰਘ ਇੱਕ ਪਾਸੇ। ਇੱਥੇ ਸਰਸਾ ਦੇ ਕੰਢੇ ਤੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ। ਕਿੰਨੀਆਂ ਮੁਸੀਬਤਾਂ, ਕਿੰਨੇ ਦੁੱਖ, ਕਿੰਨੀਆਂ ਤਕਲੀਫਾਂ ਚੱਲੀਆਂ, ਅੱਗੇ ਅੱਗੇ ਇਤਿਹਾਸ ਸਾਰਾ ਆਪਾਂ ਨੂੰ ਪਤਾ ਹੈ। ਪਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਆਰਾਮ ਨਾਲ ਇਸ ਇਤਿਹਾਸ ਨੂੰ ਸਟੇਜ ਤੇ ਜ਼ਿਕਰ ਕਰਾਂਗੇ ਥੋੜਾ ਥੋੜਾ। ਮੈਂ ਫਿਰ ਦੁਹਰਾ ਦਿਆਂ ਕਿ ਅੱਜ ਪਹਿਲਾ ਦਿਨ ਵੀ ਇਹ ਥੋੜੀ ਸੈਟਿੰਗ ਹੋ ਜਾਏਗੀ। ਕੱਲ੍ਹ ਨੂੰ ਕੋਸ਼ਿਸ਼ ਕਰਿਓ, ਘਰਾਂ ਵਿੱਚ ਬੈਠ ਕੇ ਜ਼ਰੂਰ ਮੇਰੀ ਬੇਨਤੀ ਹੈ, ਲਾਹਾ ਲਿਓ, ਬਾਕੀਆਂ ਨੂੰ ਵੀ ਦੱਸਿਓ, ਅੱਗੇ ਅੱਗੇ ਸ਼ੇਅਰ ਕਰਿਆ ਕਰੋ। ਜਦੋਂ ਵੀਡੀਓ ਦੇਖਦੇ ਆ ਯੂਟਿਊਬ ਉੱਤੇ ਜਾਂ ਫੇਸਬੁੱਕ ਦੇ ਉੱਤੇ, ਅੱਗੇ ਅੱਗੇ ਮੈਸੇਜ ਪਹੁੰਚ ਜਾਂਦਾ, ਹੋਰਾਂ ਤੱਕ ਵੀ ਗੱਲ ਜਾਂਦੀ ਹੈ। ਸੋ ਜਿਹੜੀ ਲੋਕਲ ਸੰਗਤ ਹੈ, ਮੈਂ ਫਿਰ ਕਹਿ ਦਿਆਂ ਪਟਿਆਲੇ ਏਰੀਏ ਦੇ, ਦੇਵੀਗੜ੍ਹ ਦੇ, ਇੱਧਰ ਨਾਭਾ ਮਲੌਦ ਵਾਲੇ ਏਰੀਏ ਚੋਂ, ਜਿਨ੍ਹਾਂ ਕੋਲ ਗੱਡੀਆਂ ਆਪਣੇ ਸਾਧਨ ਨੇ, ਧੁੰਦ ਬਹੁਤੀ ਨਹੀਂ, 10 ਵਜੇ ਤੱਕ ਵਾਪਸ ਜਾ ਸਕਦੇ ਹੈ। ਜਿਹੜੇ ਲੋਕਲ ਆਉਣਾ ਚਾਹੁੰਦੇ ਹੈ, ਭਵਾਨੀਗੜ੍ਹ ਜਾਂ ਸਮਾਣੇ ਏਰੀਏ ਦੀ ਵੀ ਸੰਗਤ ਹੈ, ਜਿਹੜੇ ਸੁਣਨਾ ਚਾਹੁੰਦੇ ਹੈ ਇੱਥੇ ਆ ਕੇ ਉਹ ਆ ਜਾਣ, ਤੇ ਜਿਹੜੇ ਘਰਾਂ ਦੇ ਵਿੱਚ ਸੁਣਨਾ ਚਾਹੁੰਦੇ ਉਹ ਘਰਾਂ ਵਿੱਚ ਸੁਣ ਲੈਣ। ਕੱਲ੍ਹ ਦਾ ਦਿਨ, ਪਰਸੋਂ ਦਾ, 2 ਦਿਨ ਰਾਤ ਦਾ ਪ੍ਰੋਗਰਾਮ ਹੋਏਗਾ, ਚੌਥ ਨੂੰ ਐਤਵਾਰ ਦਿਨ ਦਾ ਹੋਏਗਾ। ਐਤਵਾਰ ਜਿਹੜੀ ਸੰਗਤ ਦੂਰੋਂ ਵੀ ਆਉਣਾ ਚਾਹੁੰਦੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਸਕਦੇ ਹੈ। ਐਤਵਾਰ ਨੂੰ ਖੁੱਲ੍ਹਾ ਪ੍ਰੋਗਰਾਮ ਹੋਏਗਾ। ਸਾਹਿਬਜ਼ਾਦੇ ਛੋਟਿਆਂ ਦਾ ਇਤਿਹਾਸ ਆਪਾਂ ਸਾਰੇ ਸਾਂਝਾ ਕਰਾਂਗੇ। 27 ਤਰੀਕ ਨੂੰ ਦਿਨੇ 12 ਵਜੇ ਤੋਂ ਲੈ ਕੇ 2:30 ਵਜੇ ਤੱਕ ਐਤਵਾਰ ਦਾ ਦੀਵਾਨ ਹੋਏਗਾ, 27 ਦਸੰਬਰ ਦਾ ਐਤਵਾਰ ਦਾ। ਵਿਚਲੇ 3 ਦਿਨ ਨੇ ਇਹਦੇ ਵਿੱਚ, ਸਾਰੇ ਰਲ ਮਿਲ ਕੇ ਲਾਹਾ ਪ੍ਰਾਪਤ ਕਰਿਓ। ਬਾਕੀ ਹੋਰ ਵੀ ਕੁਝ ਮੇਰਾ ਮਨ ਸੀ, ਕਵਿਤਾਵਾਂ ਗਾਈਏ ਰਲ ਕੇ, ਪਰ ਕੱਲ ਆਪਾਂ ਪੜਾਂਗੇ, ਅੱਜ ਕੱਲ ਪੜਾਂਗੇ। ਜਿਹੜੇ ਆਉਣਾ ਚਾਹੁੰਦੇ ਨੇ ਮੈਂ ਫਿਰ ਦੁਹਰਾਵਾਂ ਜ਼ਰੂਰ ਕਿ ਟਿਕ ਕੇ ਬਹਿਣਾ, ਜਿਹੜੇ ਆ ਜਾਣ ਤੇ ਉਹ ਫਿਰ ਟਿਕ ਕੇ ਬੈਠਣ ਤੇ ਸੁਣਨ, ਧਿਆਨ ਟਿਕਾ ਕੇ ਰੱਖਣ। ਜਿਹੜੀ ਲੋਕਲ ਸੰਗਤ ਆਉਣਾ ਚਾਹੁੰਦੀ ਹੈ ਉਹਨਾਂ ਨੂੰ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਸੋ ਆਓ ਸਾਰੇ ਰਲ ਮਿਲ ਕੇ ਲਾਹਾ ਲੈ ਲਈਏ ਤੇ ਹੁਣ ਆਪਾਂ ਪੜ੍ਹੀਏ ਅਨੰਦ ਸਾਹਿਬ ਫਿਰ ਅਰਦਾਸ ਕਰਦੇ ਹਾਂ ਫਿਰ ਹੁਕਮਨਾਮੇ ਸੁਣਿਓ ਗੁਰੂ ਸਾਹਿਬ ਜੀ ਜਾਣਗੇ ਫਿਰ ਸਾਰੇ ਚਾਲਾ ਪਾਇਓ ਪਹਿਲਾਂ ਕੋਈ ਜਾਣ ਦੀ ਖੇਚਲ ਨਾ ਕਰੇ ਰਾਮ ਕੱਲੀ ਮਹੱਲਾ ਤੀਜਾ ਅਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸਿੱਧੀ ਮਨ ਵਧੀਆ ਵਧਾਇਆ
ਹਰਾ ਗ੍ਰੰਥਨ ਪਰਿਵਾਰ ਪਰਿਆ ਸ਼ਬਦ ਗਾ
ਬਣਿਆ ਹਰੀ ਤੇਰਾ ਮਨ ਜਿਨੀ ਵਰਸਾਇਆ
ਹੈ ਨਾਮ ਅਨੰਦ ਹੋਆ ਸਤਿਗੁਰੂ ਮੈਂ ਪਾਇਆ
ਮਨ ਤੇਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ ਸਵਾਮੀ ਤੂੰ ਕਿਉਂ ਮਨੋ ਸਾਰੇ ਸਾਹਿਬ ਧਿਆ ਨਹੀਂ ਕਰ
ਤੇਰਾ ਸਭ ਕੁਛ ਹੈ
ਸਦਾ ਸਿੰਘ ਸਲਾਹਾ ਤੇਰੀ ਨਾਮ ਮਨ ਸਾਵੇ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ
ਸਾਚਾਸਿਆ
ਸਭ
ਭਜਾਈਆਂ
ਨਾਨਕ ਹੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਸਤ ਰੂਪ ਬੁਧਵਾਸ ਕੀ ਤੇ ਕਾਲ ਕੰਠ ਕੁਮਾਰਿਆ
ਹੋਰ ਕਰ ਪਾਇਆ ਤੁਧ ਜੇ ਸੌਥੇ ਨਾਮ ਹਰ ਕੈ ਲਾਗੇ
ਕਹਿ ਨਾਮ ਤਸ ਕੁਆ ਜਿਤ ਕਰ ਅਨਮਤ ਵਾਜੇ
ਅਨੰਦ ਸੁਣੋ ਬਟ ਭਾਗੀ ਹੋ ਸਗਲ ਮਨੋ ਸੂਰੇ
ਪਾਰ ਜਨ ਕਰ ਪਾਇਆ ਤੇ ਸਗਲ ਵਿਸੂਰੇ
ਦੁਖ ਰੋਗ ਸੰਤਾ ਵੀ ਉਤਰੇ ਸੁਣੀ ਸੱਚੀ ਬਾਣੀ
ਸਾਜਨ ਕਰੇ ਸੱਚੇ ਪੂਰੇ ਗੁਰ ਤੇ ਜਾਣੀ
ਹੁਣ ਦੇ ਪੁਨੀਤ ਕਹਿ ਦੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ
ਰਤ ਨਾਲ ਗੁਰ ਕਰਨ ਲਾਗੇ ਵਾਜੇ ਅਨਮਲ
ਪਵਣ ਗੁਰੂ ਬਾਣੀ ਸਾਧਾ ਧਰਮ ਮਹੱਤ
ਇਸ ਰਾਤ ਸੋਈ ਦਾਇਆ ਖਿਲੈ ਸਗਲ ਜਗਤ
ਜਗੇ ਆਈਆਂ ਮਰਿਆਈਆਂ ਵਾਜੇ ਧਰਮ ਹਦੂਰ
ਆਪੋ ਆਪਣੀ ਕਿਹੜੇ ਕੇ ਦੂਰ
ਜਿਨੇ ਨਾਮ ਆਇਆ
ਕੀਤੀ ਛੁੱਟੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਰਦਾਸ ਹਮਾਰੀ ਜੀਓ ਪਿੰਡ
ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਪੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਇਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਤੇ ਤਿਆਵੇ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ
ਤਹਾਂ ਤਹਾਂ ਰੱਖਿਆ ਰਿਆਜ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸਤਾਂ ਰਹਿਤਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵੱਲੋਂ ਸੱਚੇ ਪਾਤਸ਼ਾਹ ਜੀ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜ ਦਿਨ ਦਾ ਗੁਰਮਤਿ ਸਮਾਗਮ ਰੱਖਿਆ ਅੱਜ ਦੂਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀਜਸ ਕੀਰਤਨ ਕੀਤਾ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਜੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਅਹਿਲਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦੇ ਹੋ ਦਿਖਾਈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦੇ ਹੋ ਦਿਖਾਈ ਸੁਣ ਮੀਤਾ ਧੂਰੀ ਕਉ ਬਲ ਜਾਈ ਇਹ ਮਨ ਤੇਰਾ ਭਾਈ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ ਪ੍ਰਭ ਮਿਲਾਉਂਦੇ ਹੋ ਉਪਦੇਸਾ ਮਾਨ ਨਾ ਕੀਜੈ ਸ਼ਰਨ ਪਰੀ ਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭਿਆਂ ਕੁਲ ਨਿਰੰਜਨ ਰੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭਿਆਂ ਕੁਲ ਨਿਰੰਜਨ ਰੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।